ਉਦਿੱਠ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਸਤਨਾਮ ਵਾਹਿਗੁਰੂ ਸਾਹਿਬ ਜੀਓ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ ਗੁਰੂ ਬਾਜੋ ਤਤੈ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਭ੍ਰਮ ਸੁਤਾ ਸੁਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਹੈ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸ ਨੂੰ ਅਨਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਹੈ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸ ਨੂੰ ਅਨਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਿਵਾਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਜੁੜ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ ਆਪ ਜੀ ਬੜੇ ਪਿਆਰ ਭਾਵਨਾ ਨਾਲ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ। ਗੁਰੂ ਅਮਰਦਾਸ ਜੀ ਦੀ ਬਾਣੀ ਵਿੱਚੋਂ ਰਾਮਕਲੀ ਰਾਗ ਵਿੱਚੋਂ ਆਨੰਦ ਸਾਹਿਬ 27 ਨੰਬਰ ਪੌੜੀ ਦਾ ਪਾਠ ਲੜੀਵਾਰ ਰੂਪ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ। ਸਤਿਗੁਰਾਂ ਨੇ ਇਹਦੇ ਵਿੱਚ ਸਿਮਰਤੀਆਂ ਸ਼ਾਸਤਰਾਂ ਪੁੰਨ ਅਤੇ ਪਾਪ ਦਾ ਵਿਚਾਰ ਕਰਨ ਵਾਲਿਆਂ ਦੀ ਗੱਲ ਕੀਤੀ ਹੈ। ਆਮ ਤੌਰ ਤੇ ਸੰਸਾਰ ਵਿੱਚ ਪਾਪ ਤੇ ਪੁੰਨ ਦੀ ਵਿਆਖਿਆ ਬਹੁਤ ਚੱਲਦੀ ਹੈ। ਸਤਿਗੁਰੂ ਕਹਿੰਦੇ ਨੇ ਸਿਮਰਤੀਆਂ ਤੇ ਸ਼ਾਸਤਰਾਂ ਦੁਆਰਾ ਪਾਪ ਤੇ ਪੁੰਨ ਦੀ ਵਿਚਾਰ ਕਰਦੇ ਰਹਿਣਾ ਇਹ ਸਹਿਜੇ ਸਹਿਜੇ ਜੇ ਇਹਦੇ ਵਿੱਚੋਂ ਤੱਤ ਨਾ ਲੱਭਿਆ ਜਾਏ ਤੇ ਇੱਕ ਮਨੁੱਖ ਦੇ ਮਨ ਦਾ ਰਸ ਬਣ ਜਾਂਦਾ ਹੈ, ਇੱਕ ਮਨ ਦੀ ਖੁਰਾਕ ਬਣ ਜਾਂਦੀ। ਪਾਪ ਬਾਰੇ ਵਿਚਾਰ ਕਰਨੀ, ਪੁੰਨ ਬਾਰੇ ਸੋਚਣਾ, ਸਤਿਗੁਰੂ ਇੱਥੇ ਕਹਿ ਰਹੇ ਨੇ ਕਿਸੇ ਚੀਜ਼ ਬਾਰੇ ਵਿਚਾਰ ਕਰਨ ਦੇ ਨਾਲ ਉਹ ਚੀਜ਼ ਸਾਡੇ ਹੱਥ ਵਿੱਚ ਨਹੀਂ ਆਉਂਦੀ। ਜਿੰਨਾ ਚਿਰ ਉਹਨੂੰ ਪ੍ਰਾਪਤ ਕਰਨ ਵਾਸਤੇ ਮਨੁੱਖ ਗੁਰੂ ਦਾ ਸਹਾਰਾ ਨਹੀਂ ਲੈਂਦਾ। ਜਿਵੇਂ ਕੁਝ ਸਾਰੀ ਉਮਰ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਕਿਸੇ ਸਫ਼ਰ ਨੂੰ ਤੈਅ ਕਰਨ ਵਾਸਤੇ ਸਾਰੀ ਉਮਰ ਵਿਚਾਰ ਕਰਦਾ ਰਹੇ, ਕਿਸੇ ਰਸਤੇ ਤੇ ਤੁਰਨ ਵਾਸਤੇ ਸਾਰੀ ਉਮਰ ਸੋਚਦਾ ਰਹੇ ਕਿ ਕਿੰਨੇ ਕਿਲੋਮੀਟਰ ਦਾ ਸਫ਼ਰ ਹੈ, ਇਸ ਰਾਹ ਤੇ ਕਿਹੜਾ ਕਿਹੜਾ ਨਗਰ ਆਉਂਦਾ ਹੈ, ਇਹਦੇ ਉੱਤੇ ਕਿਵੇਂ ਸਫ਼ਰ ਕਰੀਦਾ ਹੈ, ਕਿੱਥੇ ਪੜਾਵ ਕਰਨਾ ਹੈ, ਕਿੱਥੇ ਪਹੁੰਚਣਾ ਹੈ, ਇਸ ਗੱਲ ਬਾਰੇ ਕੋਈ ਮਨੁੱਖ ਸਾਰੀ ਉਮਰ ਵੀ ਵਿਚਾਰਦਾ ਰਹੇ, ਜਿੰਨਾ ਚਿਰ ਉਹ ਉੱਠ ਕੇ ਉਸ ਰਸਤੇ ਦੇ ਉੱਤੇ ਪੈਰ ਨਹੀਂ ਰੱਖਦਾ ਉਨਾ ਚਿਰ ਉਹ ਸਫ਼ਰ ਤੈਅ ਨਹੀਂ ਹੋਏਗਾ, ਉਹਨੂੰ ਆਪ ਖੁਦ ਤੁਰਨਾ ਪਏਗਾ। ਵਿਚਾਰ ਤਾਂ ਕੇਵਲ ਇੱਕ ਸ਼ੁਰੂਆਤ ਵਿੱਚ ਥੋੜੇ ਸਮੇਂ ਵਾਸਤੇ ਹੁੰਦੀ ਹੈ, ਇਹਨੂੰ ਫਿਰ ਛੱਡ, ਜਾਂ ਇਉਂ ਕਹੀਏ ਥੋੜੀ ਜਿਹੀ ਵਿਚਾਰ ਦੀ ਮਨੁੱਖ ਨੂੰ ਲੋੜ ਪੈਂਦੀ। ਮੈਂ ਬਾਣੀ ਵਿੱਚੋਂ ਇੱਕ ਸ਼ਬਦ ਤੁਹਾਡੇ ਨਾਲ ਸਾਂਝਾ ਕਰਦੇ ਹਾਂ, ਵਿਚਾਰ ਤੋਂ ਬਿਨਾਂ ਸਰਦਾ ਨਹੀਂ। ਕੋਈ ਵੀ ਮਨੁੱਖ ਧਰਮ ਦੇ ਰਾਹ ਤੇ ਤੁਰਦਾ, ਵਿਚਾਰ ਉਹਦੇ ਵਿੱਚ ਜ਼ਰੂਰ ਹੋਣੀ ਚਾਹੀਦੀ ਹੈ। ਪਰ ਵਿਚਾਰ ਬਾਰੇ ਗੁਰਬਾਣੀ ਵਿੱਚ ਇੱਕ ਬਚਨ ਕਬੀਰ ਜੀ ਨੇ ਕਿਹਾ ਹੈ, ਕਿਸੇ ਪੁੱਛਿਆ ਕਿ ਤੁਸੀਂ ਨਾਮ ਜਪਦੇ ਹੋ, ਸਿਮਰਨ ਕਰਦੇ ਹੋ, ਤੁਸੀਂ ਸੰਤ ਹੋ, ਭਗਤ ਹੋ, ਤੇ ਸਾਨੂੰ ਇਹਦੇ ਬਾਰੇ ਦੱਸੋ, ਤੁਸੀਂ ਕਿੰਨੀਆਂ ਕੁ ਕਿਤਾਬਾਂ ਪੜ੍ਹੀਆਂ ਨੇ, ਕਿਹੜੇ ਲੇਖਕ ਦੀਆਂ ਕਿਤਾਬਾਂ ਪੜ੍ਹੀਆਂ ਨੇ। ਆਮ ਤੌਰ ਤੇ ਜਗਿਆਸੂ ਦੇ ਮਨ ਵਿੱਚ ਇਹ ਸਵਾਲ ਹੁੰਦਾ ਹੈ, ਤੁਸੀਂ ਇਹ ਕਿੱਥੋਂ ਪੜ੍ਹਿਆ ਹੈ ਇਹ ਸਾਰਾ ਕੁਝ, ਕਿਉਂਕਿ ਉਹਨਾਂ ਨੇ ਖੁਦ, ਤੁਸੀਂ ਜਾਣਦੇ ਹੋ, ਭਗਤਾਂ ਵਿੱਚੋਂ ਸਭ ਤੋਂ ਜ਼ਿਆਦਾ ਬਾਣੀ ਭਗਤ ਕਬੀਰ ਜੀ ਦੀ ਹੈ, ਸਭ ਤੋਂ ਜ਼ਿਆਦਾ ਸ਼ਬਦ ਉਹਨਾਂ ਦੇ ਨੇ, ਤੇ ਮਨੁੱਖ ਨੂੰ ਵੇਖ ਕੇ ਸ਼ੌਕ ਜਾਗ ਹੀ ਪੈਂਦਾ ਵੀ ਇੰਨੇ ਸ਼ਬਦ ਮੈਂ ਵੀ ਕਿਉਂ ਨਾ ਉਚਾਰਨ ਕਰਦਿਆਂ। ਇਸ ਕਰਕੇ ਪੁੱਛਿਆ ਕਈਆਂ ਨੇ ਕੀ ਪੜ੍ਹਦੇ ਹੋ, ਕਿੰਨੇ ਘੰਟੇ ਪੜ੍ਹਦੇ ਹੋ। ਕਬੀਰ ਜੀ ਨੇ ਜਵਾਬ ਦਿੱਤਾ, ਕਹਿਣ ਲੱਗੇ ਕੁਝ ਕੁ ਪੜ੍ਹਦੇ ਹਾਂ, ਥੋੜਾ ਜਿਹਾ, ਕੁਝ ਬਿਲਕੁਲ ਥੋੜਾ ਜਿਹਾ। ਇੰਨਾ ਕੁ ਪੜ੍ਹਨ ਦੇ ਨਾਲ ਇੰਨਾ ਗਿਆਨ ਤੇ ਮਿਲਦਾ ਨਹੀਂ? ਕਹਿਣ ਲੱਗੇ ਨਹੀਂ, ਪੜ੍ਹਨਾ ਸਿਰਫ ਇਸ ਵਾਸਤੇ ਹੁੰਦਾ ਕਿ ਬੰਦੇ ਦਾ ਮਨ ਸਮਝ ਜਾਏ, ਤੇ ਜਦੋਂ ਮਨ ਸਮਝ ਜਾਂਦਾ ਫਿਰ ਗਿਆਨ ਉਹਦੇ ਵਿੱਚ ਆਪ ਹੀ ਹੈ, ਉਹਨੂੰ ਬਾਹਰੋਂ ਲਿਆਉਣਾ ਨਹੀਂ ਪੈਂਦਾ। ਸਮਝਣ ਦਾ ਮਤਲਬ ਮਨ ਜਿਹੜੀ ਜਿਹੜੀ ਥਾਂ ਤੇ ਮਨ ਦੇ ਕੇਂਦਰ ਨੇ ਉੱਥੇ ਉੱਥੇ ਮਨ ਟਿਕ ਜਾਏ, ਤੇ ਫਿਰ ਉਹਨੂੰ ਗਿਆਨ ਬਾਹਰੋਂ ਨਹੀਂ ਲੈਣਾ ਪੈਂਦਾ, ਕਿਉਂਕਿ ਜੋ ਬ੍ਰਹਿਮੰਡੇ ਸੋਈ ਪਿੰਡੇ, ਗਿਆਨ ਬਾਹਰੋਂ ਥੋੜੀ ਆਉਂਦਾ ਹੈ। ਜੇ ਗੁਰੂ ਸਾਹਿਬ ਕਹਿ ਰਹੇ ਨੇ ਸਭ ਕੁਛ ਘਰ ਮੈਂ ਬਾਹਰ ਨਾਹੀਂ, ਤੇ ਸਭ ਕੁਛ ਦੇ ਵਿੱਚ ਕੀ ਆਉਂਦਾ ਹੈ, ਉਹਦੇ ਵਿੱਚ ਗਿਆਨ ਵੀ ਤਾਂ ਆ ਸਕਦਾ ਨਾ। ਬਾਹਰ ਟੋਲੈ ਸੋ ਭਰਮ ਭੁਲਾਹੀ, ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ, ਸੋ ਅੰਤਰ ਬਾਹਰ ਸੁਹੇਲਾ ਜੀਓ, ਫਿਰ ਉਹਦੇ ਕੋਲ ਬਾਹਰਲਾ ਗਿਆਨ ਵੀ ਜਿਹੜਾ ਉਹ ਵੀ ਸੁਹੇਲਾ ਹੈ। ਕਹਿਣ ਲੱਗੇ ਮੈਂ ਪੜ੍ਹਦਾ ਜ਼ਰੂਰ ਹਾਂ, ਪੜ੍ਹਨ ਤੋਂ ਬਿਨਾਂ ਨਹੀਂ ਸਰਨਾ, ਗਿਆਨ ਤੋਂ ਬਿਨਾਂ ਨਹੀਂ ਸਰੇਗਾ, ਤਰਕ ਵੀ ਚਾਹੀਦਾ ਜੀਵਨ ਵਿੱਚ, ਨਹੀਂ ਤੇ ਮਨੁੱਖ ਭੇਡ ਬਣ ਜਾਏਗਾ। ਭੇਡ ਦਾ ਅਰਥ ਜਿਹੜੀ ਭੇਡ ਦੂਸਰੀ ਦਾ ਪਿੱਛਾ ਕਰਦੀ ਉਹਦੇ ਪਿੱਛੇ ਤੁਰੀ ਜਾਂਦੀ, ਵਿਚਾਰ ਹੀ ਪੈਦਾ ਨਹੀਂ ਹੁੰਦੀ ਕੀ ਕਰ ਰਹੇ ਹਾਂ, ਇਹਦੇ ਬਾਰੇ ਕੋਈ ਸਮਝ ਨਹੀਂ। ਸਮਝ ਤਾਂ ਚਾਹੀਦੀ, ਵਿਚਾਰ ਚਾਹੀਦੀ। ਇਸ ਲਈ ਸਿਆਣਿਆਂ ਨੇ ਇੱਕ ਬੜੀ ਸੁੰਦਰ ਗੱਲ ਕਹੀ, ਉਹ ਕਹਿੰਦੇ ਨੇ ਕਿਸੇ ਬੰਦੇ ਨੇ 1000 ਭੇਡ ਇੱਕ ਖੂਹ ਵਿੱਚ ਡਿੱਗਣੀ ਸੀ ਤੇ ਬੜਾ ਚਿੰਤਿਤ ਹੋ ਗਿਆ। ਉਹ ਬੰਦੇ ਇਕੱਠੇ ਕਰਨ ਲੱਗ ਪਿਆ, ਆਪਣੇ ਮਿੱਤਰਾਂ ਨੂੰ ਬੁਲਾਉਣ ਗਿਆ ਵੀ 1000 ਭੇਡ ਇੱਕ ਖੂਹ ਵਿੱਚ ਪਾਉਣੀ ਹੈ ਤੇ ਤੁਸੀਂ ਮੇਰੀ ਇਮਦਾਦ ਕਰੋ, ਇਕੱਠੇ ਹੋ ਕੇ ਆਪਾਂ ਇਹਨਾਂ ਨੂੰ ਡੇਗ ਦਈਏ। ਉਹ ਜਿਹਦੇ ਕੋਲ ਕਿਹਾ ਉਹਨੇ ਕਿਹਾ ਭਾਈ ਇਹਦੇ ਵਿੱਚ ਤੇ ਕੋਈ ਔਖੀ ਗੱਲ ਹੀ ਨਹੀਂ, ਕਿਉਂ ਤੂੰ 1 ਭੇਡ ਅੱਗੇ ਲੈ ਕੇ ਤੁਰ ਪਓ, ਬਾਕੀ ਪਿੱਛੇ ਤੁਰਨਗੀਆਂ। 1 ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਖੂਹ ਵਿਚ ਡੇਗ ਦੇ, ਬਾਕੀਆਂ ਨੇ ਵੇਖਣਾ ਨਹੀਂ ਵੀ ਅੱਗੇ ਖੂਹ ਹੈ ਜਾਂ ਕੀ, ਉਹਨਾਂ ਨੇ ਆਪਣੇ ਆਪ ਹੀ ਛਾਲ ਮਾਰ ਦੇਣੀ ਹੈ। ਇਹ ਹੈ ਕਿ ਜਿਹਦੇ ਵਿਚ ਬਿਲਕੁਲ ਵੀ ਤਰਕ ਨਹੀਂ ਹੈ, ਬਿਲਕੁਲ ਗਿਆਨ ਵਾਲਾ ਪਾਸਾ ਹੈ ਹੀ ਨਹੀਂ, और बड़े बड़े इकट्ठ इसे करके आते ने, बड़े बड़े लंबे चौड़े इकट्ठ इसे करके हो जाते ने, भेड़ के पिछे भेड़ ही तुरदी है, उहदे विच भेड़ा एक दूजे का अनुसरण कर दिया ने, एक दूजे का पिछा कर दिया ने, एक दूजे के पिछे जांदियां ने, रस्ता तय हो जाता है, भीड़ लग जाती है। गलत नहीं है भीड़ होनी, ये ख्याल करना, किते किते भीड़ गुरु की बरकत करके आती है, बहुत घट थावां ते, ज्यादा थावां ते प्रापोगंडा सिस्टम हुंदा है, ढंग वरत्या जाता, तरीका बनाया जाता है। इस करके ज्ञान बिल्कुल भी ना होवे तां भी बड़ा खतरा है, क्योंकि कोई भी गहे कान ताके काहे लै सिधानो, उहदा कन्न फड़ के जो जिधर मर्जी ले जाए वो चला जाएगा। बिना केसं शस्त्रंग, भावे गुरु साहब ने और ढंग विच कहा कि नरंग भेड़ जानो, उस बंदे नू भेड़ समझो, इत्थे शस्त्र अदालते जिहदे विच शक्ति नहीं है, वो तां भेड़ है, कोई आया कन्न फड़ के लै गया। पर हुण इत्थे ख्याल रखना, ज्ञान इन्ना भी ना आ जाए, सिख कोल इन्ना कु ज्ञान होवे भी जना खणा उहदा कन्न फड़ के ना खिची फिरे, हफ्ते बाद थां बदल लिया, कदी उत्थे चले गए, किसे ने कहा इधर बहुत वधिया उहदे चले गए, किसे ने दूसरा पासा दस्या उधर चले गए। रस्ते बदलने वालों की रस्तों में गुजर गई, सारी उम्र थां ही बदलते रहे, सारी उम्र विश्वास ही ना जमया, ये कोई सिखी थोड़ी है। सतगुरां ने ते बाणी विच कहा है, तू जे सिखी दा पहला हिस्सा सीखना है ना, ते सब तो भैड़ी चीज जिन्हू कहिंदे ने पत्थर बड़ा सख्त है, उहदे कोलों सिख लै। पत्थर दे विच जिथे अवगुण ने ना, बड़ा सख्त है, वह बड़ा सख्त है अपने आप दे विच, उहदे विच एक बड़ा वड्डा गुण है, वह गुण केड़ा है, पत्थर नूं जिथे रखो उथे टिकिया रहिंदा है, ना उस तों अगे जांदा है ना पिछे जांदा है, यह बहुत वड्डा गुण है उहदे विच, उह थां नहीं बदलदा। सतगुरु कहिंदे रोड़ा होए रहो बाटका, घट्टो घट पत्थर तां बन, गुरु ने जिथे तेनू बिठाया बैठ जा, जदों समा आवेगा तेनू मिल जाएगा, पर तू तां उथे भी नहीं बैठा, तू तां झाक रहा है। सिख पता किस नूं कहिंदे गुरबाणी विच, आ दो लफ़ज़ आउंदे ने सुहागणी ते दुहागणी। किसे पुछ लिया महाराज गुरबाणी दे विच सुहागणी दे अर्थ की ने, बाबा फरीद जी नूं किसे पुछया सुहागण किन्नू कहिंदे ने, संत किन्नू कहिंदे, गुरसिख किन्नू कहिंदे ने, मनुख किन्नू कहिंदे ने, इंसान किस नूं कहिंदे, और जिन्हें पुछया सी उन्हें कहा बई मैं भी तां एक साध हां। कोई इस तरह का सी जगयासु बाबा फरीद जी कोई हाजी आया, कोई अल्लाह दा नाम जपण वाला सी, कोई बंदगी करन वाला पुरश सी, उन्हें आया ते उन्हें सवाल पुछया फरीद जी मैं भी नमाज पढ़ना, मैं भी रोजे रखे ने, मैं भी बहुत कुछ कीता है, ते मैं तुहाडे कोल इक सवाल लैके आया भी इन्ना कुछ करन दे बावजूद मेरा बनिया कुछ क्यों नहीं है, मैं कीता बहुत कुछ है पर मेरा बनिया कुछ भी नहीं, मैं सारा कुछ जिवें तुसी कर रहे हो मैं भी कीता है, सगों तुहाडे नालों भी पूरी तरह एन मिण मिण के गिण गिण के मैं नमाजा पढ़िया, तुसी तां किते किते अनगहली कर जांदे हो, ते मैं तां बिल्कुल सही से कीता है, ते नहीं बन टिकिया मेरा, ये मेरा सवाल है, मेरे सवाल का जवाब दो, तुसी संत हो भगत हो। ते बाबा फरीद जी ने फिर उहदा जवाब दो पंक्तियां विच दे दिता, कहन लगे टूंडेंदिए सुहाग को, ये लफ्ज़ ने श्लोकां दे विच, टूंडेंदिए सुहाग को, हे सुहाग नूं लभण वालीए जीव इस तरीए, हे रब नूं खोजन वाले खुदा नूं लभण वाले हाजी, सुन ध्यान नाल, टूंडेंदिए सुहाग को तौ तन काई कोर, कोर दा अर्थ कमी है तेरे विच, कोई बीमारी है तेरे अंदर जेड़ी तेरे सिस्टम दे विच अड़ी हुई है, तेरे जीवन दे विच कोई ना कोई त्रेड़ है जरूर, कोई शेक है जिन्हों तू दबाया होया लुकाया होया, ते कह रहे हैं बन कुछ नहीं रहा, तौ तन काई कोर, कोर दा अर्थ है कमी है तेरे विच कोई, अंदर झाती मार के वेख, नहीं तो इस तरह हो ही नहीं सकता। तू कहना पांच ने माजा मतलब ही नहीं है, पांच ने माजा ते बड़िया लंबा लंबिया ने, खुदा ते पहला हरफ ने भी नहीं बोलन देंदा, उदे तो पहला आ जांदा है। तू पांच ने माजा की गल करना ते बहुत लंबी है, ओ ता एक लफज भी मुंह नहीं कढ़न देंदा जे सही तरह बोलिया जाए तो। ढूंढेंदीए सुहाग को तौ तन काई कोर, की मेरे विच कमी है, ते कमिए ने सारियां जे जीवन विच वेख्या जाए है नहीं, कमियां ने, कमी तो बिना लभदे कुछ नहीं है। जेड़ा सवाल दा जवाब दिता सी ना भाई लखू ने, गुरु अर्जन देव जी ने पुछया सी, महाराज सच्चे पातशाह जी ने चोर सी डकैत सी जदों आया, सतगुरां ने पुछया कि जीवन दे विच किन्ने कु माड़े काम कीते ने, सवाल बड़ा गहरा सी, किन्ने कु माड़े काम कीते ने तू जीवन विच, ते गुरु ने बहुत डूंगा सवाल कीता, ते सिख भी बड़ा बहुत डूंगा आदमी सी, कोई आम नहीं सी, भावे पहला जो मर्जी करदा रहा सी, व्यक्ति बड़ा ही गंभीर लगता इस गल तो। जदों गुरु अर्जन देव जी ने कहा कि किन्ने कु पाप करके आए, माड़े काम किन्ने कु कीते हन, लखू ने थोड़ा जा सिर चुका के अंदर वेख्या ते जवाब दिता, कहन लगा महाराज माड़ियां बारे मैं गिन नहीं सकता क्योंकि बहुत ने, इन्ना कु मैनू पता भी चंगा एक भी नहीं कीता, जीवन दे विच कुछ भी चंगियाई नहीं कीती, मैं कोई चंगा कर्म नहीं कीता। गुरु नानक देव जी दे एक शब्द की व्याख्या कर दिती लखू ने, कदी कदी इस तरह के लोगों विच भी ज्ञान पैदा हुंदा है, मेरे साहिबा कौन जाने गुण तेरे, कहे ना जानी अवगुण मेरे, तेरे गुण नहीं कह जांदे साडे, अवगुण नहीं कह जांदे तेरे, कोई गुण एक भी नहीं कहा जांदा, ते साडा अवगुण दा इन्ना भरिया होया सिस्टम है कि उहदे बारे असीं जानदे नहीं, इसलिए कोई पता नहीं मनुख नूं कमी की है, वह खोज करता है पर कमी बारे जानता नहीं। बाबा फरीद जी ने जवाब दिता, ढूंढेंदीए सुहाग को तौ तन काई कोर, की कमी है मेरे विच, मेरे विच की अंदर कोई कोर है, ते उन्होंने जवाब दिता, कहन लगे जिन्ना नाउ सुहागणी तिन्ना झाक ना होर, जिदा नाम सुहागण हुंदा उन्हां दे अखां विच होर चाक नहीं हुंदी, कोई होर पासे नहीं वेखदियां, उन्हां दा निशाना इको हुंदा है, जिहड़ा हाजी हुंदा है, जिहड़ा संत हुंदा है, जिहड़ा भगत हुंदा है, उन्हां दे जीवन विच दूसरी चाक ही खत्म हो जांदी है, ते जिदन चाक खत्म हो जांदी उदन एक दिस पैंदा है, उन्हां चिर एक नजर विच नहीं आएगा जिन्ना चिर होर चाक है। चाक दा मतलब अंदरों मन कुछ होर भी चाह रहा है परमात्मा दे नाल नाल, इकले नूं नहीं चाहुंदा। ढूंढेंदीए सुहाग को तौ तन काई कोर, जिन्ना नाउ सुहागणी तिन्ना झाक ना होर, अंदर झाती मार के वेख, किते ना किते त्रेड़ां जरूर पईआं होईआं ने, मन दे विच कुछ मंगां वाशनावां संसार दे पदार्थां दी पकड़ बनी होई है, जिस करके तेनूं इक नहीं दिस रहा। इसे तरह कबीर साहब नूं किसे कहा कि तुसी ज्ञान किन्ना कु, यह ज्ञान कित्थों पढ़िया, ते उन्होंने जवाब दिता ज्ञान चाहिदा जरूर है पर इन्ना नहीं चाहिदा, मैं बेनती कर रहा सां सतगुरां ने सानू ज्ञान दे राह ते जरूर पाया, सियाणप दे राह ते जरूर पाया कि अकली साहिब सेवीऐ अकली पाईऐ मान, यह रस्ता जरूर दस्या भी जना खणा तेरा कन्न फड़ के ना धू के लै जा जिधर मर्जी, तू भेड़ ना बन जाए कि रब ने तेन बंदा बना के भेजे, पर यह ख्याल रखना सिख एडा भी सियाणा ना हो जाए बई ओ दूसरिया नूं ते अपना कन्न नहीं फड़न देंदा पर गुरु नूं भी इनकार करदा, गुरु नूं भी कह दे भी तू भी ना मेरा कन्न फड़ी, फिर ज्ञान ज्यादा हो गया है, इथे आके ज्ञान गलत हो जाता है। सिख विच इन्नी कु सियाणप होनी चाहीदी है भी संसार मेरे कन्न ना फड़ के खिंचया फिरे, पर इन्नी सियाणप भी नहीं होनी चाहीदी कि गुरु कन्न फड़ के खिंचन लगे ते गुरु नूं सीधा हो जाए मैं तेनूं भी कन्न नहीं फड़ाउणा, मैं हुण सियाणा हो गया, मैं हुण पढ़ बहुत गया, मैं ते मेरे कोल डिग्री है, ਤੁਹਾਡਾ ਤੇ ਗਿਆਨ ਸਰਲ ਭਾਸ਼ਾ ਵਿਚ ਅਸੀਂ ਕਹਿੰਦੇ ਹਾਂ ਇਸ ਤਰ੍ਹਾਂ, ਤੇ ਜੇ ਇਸ ਤਰ੍ਹਾਂ ਨਾ ਨਾ ਕਹਿੰਦੇ ਹੋਈਏ ਤੇ ਗੁਰੂ ਕੇ ਦਰਬਾਰ ਵਿਚ ਆ ਕੇ ਅਸੀਂ ਗੱਲਾਂ ਨਾ ਕਰੀਏ, ਮੈਂ ਬੇਨਤੀ ਕਰਦੇ ਹਾਂ। ਇਹ ਬੋਲਚਾਲ ਤਾਂ ਹੀ ਚੱਲਦੀ ਹੈ ਜੇ ਇਹ ਸਿਆਣਪ ਸਾਡੇ ਵਿਚੋਂ, ਗੁਰੂ ਦੀ ਸਿਆਣਪ ਸਾਨੂੰ ਦਿਸ ਪਏ ਤੇ ਵਡਿਆਈ ਦਿਸ ਪਏ ਤੇ ਅਸੀਂ ਘੱਟੋ ਘੱਟ ਗੁਰਦੁਆਰੇ ਆਉਣ ਦੀ ਜਾਚ ਜ਼ਰੂਰ ਸਿੱਖ ਲਈਏ ਵੀ ਆਪਣੇ ਬੱਚਿਆਂ ਨੂੰ ਸਿਖਾਉਣਾ ਹੈ ਵੀ ਗੁਰੂ ਕੇ ਦਰਬਾਰ ਵਿਚ, ਤੇ ਬੱਚਿਆਂ ਨੂੰ ਬਾਅਦ ਵਿਚ ਸਿਖਾਵਾਂਗੇ, ਪਹਿਲਾਂ ਸਾਨੂੰ ਆਪ ਸਿੱਖਣਾ ਪਏਗਾ। ਇਹ ਸਿਆਣਪ ਦੀਆਂ ਨਿਸ਼ਾਨੀਆਂ ਨੇ। ਇਹਦੇ ਅਰਥ ਨੇ ਗੁਰੂ ਦਾ ਭੈ ਕੋਈ ਨਹੀਂ ਹੈ, ਗੁਰੂ ਦਾ ਡਰ ਕੋਈ ਨਹੀਂ ਹੈ, ਅਸੀਂ ਇਹਨੂੰ ਪਿਕਨਿਕ ਬਣਾਇਆ ਹੈ, ਸਮਾਂ ਗੁਜ਼ਾਰਨ ਦਾ ਇੱਕ ਵਕਤ ਰੱਖਿਆ ਹੋਇਆ ਜਿਹਦੇ ਵਿਚ ਮਨ ਦੀ ਮੌਜ ਕਰ ਲਈ ਜਾਂਦੀ ਹੈ। ਸਿੱਖ ਦੇ ਕੋਲ ਗਿਆਨ ਤਾਂ ਹੋਣਾ ਚਾਹੀਦਾ, ਸਿਆਣਪ ਤਾਂ ਹੋਣੀ ਚਾਹੀਦੀ ਏ, ਪਰ ਇੰਨੀ ਸਿਆਣਪ ਵੀ ਨਾ ਹੋ ਜਾਏ ਕਿ ਉਹ ਗੁਰੂ ਨੂੰ ਕਹੇ ਵੀ ਮੈਂ ਆਪਣਾ ਕੰਨ ਤੈਨੂੰ ਵੀ ਨਹੀਂ ਫੜਾਉਣਾ। ਅੱਜ ਦੇ ਇਸ ਬਚਨ ਦੇ ਵਿਚ ਗੁਰੂ ਅਮਰਦਾਸ ਜੀ ਨੇ ਇਸ ਢੰਗ ਦੇ ਨਾਲ, ਜਿਹੜੇ ਲੋਕ ਜ਼ਿਆਦਾ ਵਿਚਾਰ ਵਿਚ ਡੁੱਬਦੇ ਨੇ ਉਹ ਵਿਚਾਰਾਂ ਵਿਚ ਫਸ ਜਾਂਦੇ ਨੇ, ਕਬੀਰ ਜੀ ਨੇ ਜਵਾਬ ਦਿੱਤਾ, ਕਹਿਣ ਲੱਗੇ ਗਿਆਨ ਇੰਨਾ ਕੁ ਮੈਂ ਪੜਿਆ ਕਿ ਮਨ ਸਮਝਾਵਣ ਕਾਰਨੇ ਕਛੂਕ ਪੜੀਐ ਗਿਆਨ। ਕਛੂਕ ਦਾ ਮਤਲਬ ਹੈ ਥੋੜਾ ਜਿਹਾ। ਮੈਂ ਪਿੱਛੇ ਬੇਨਤੀ ਕੀਤੀ ਸੀ ਨਾ, ਕਿਸੇ ਸਵਾਲ ਕੀਤਾ ਸੀ ਕਿ ਤੁਸੀਂ ਇਹ ਇੰਨੀ ਲੰਬੀ ਬਾਣੀ ਜਿਹੜੀ ਉਚਾਰੀ ਹੈ, ਤੁਸੀਂ ਜਾਣਦੇ ਹੋ ਬੜੀ ਲੰਬੀ ਬਾਣੀ ਹੈ ਕਬੀਰ ਸਾਹਿਬ ਦੀ, ਇਹ ਕਿੱਥੋਂ ਉਚਾਰਨ ਕਰ ਰਹੇ ਹੋ? ਉਥੋਂ ਦੇ ਬ੍ਰਾਹਮਣ ਵੀ ਘਬਰਾ ਗਏ, ਕਾਸ਼ੀ ਦੇ ਵੱਡੇ ਵੱਡੇ ਵਿਦਵਾਨ, ਉਹਨਾਂ ਦੇ ਮੂੰਹ ਵਿਚ ਉਂਗਲਾਂ ਪੈ ਗਈਆਂ ਵੀ ਇਹ ਸਭ ਕੁਝ ਕੀ ਹੋ ਰਿਹਾ ਹੈ। ਉਹਨਾਂ ਨੇ ਮਸਾਂ ਗਿਣ ਮਿਣ ਕੇ ਆਪਣੇ ਸਬਜੈਕਟ ਬਣਾਏ ਸਨ, ਉਸ ਢੰਗ ਦੇ ਨਾਲ ਉਹਨਾਂ ਨੇ ਆਪਣਾ ਲਿਖਿਆ ਸੀ, ਪਰ ਇਹ ਤੇ ਕਬੀਰ ਤਾਂ ਸਭ ਦਲਮਲ ਕੇ ਨਿਕਲ ਗਏ ਜਦੋਂ, ਤੇ ਉਸ ਵਕਤ ਫਿਰ ਉਹਨਾਂ ਨੇ ਕਿਹਾ ਵੀ ਇਹ ਕਿਵੇਂ, ਤੇ ਕਬੀਰ ਜੀ ਨੇ ਕਿਹਾ ਜ਼ਿਆਦਾ ਨਹੀਂ, ਸਿਰਫ ਮਨ ਸਮਝਾਉਣ ਵਾਸਤੇ, ਮਨ ਸਮਝਾਵਣ ਕਾਰਨ ਕਛੂਕ ਪੜੀਐ ਗਿਆਨ, ਜਾਣਕਾਰੀ ਇੰਨੀ ਕੁ ਚਾਹੀਦੀ ਏ ਕਿ ਬੰਦਾ ਆਪਣੇ ਮਨ ਨੂੰ ਸਮਝਾ ਲਏ। ਜ਼ਿਆਦਾ ਜਾਣਕਾਰੀ ਨਾਲ ਕੋਈ ਮਨ ਰੁਕਣ ਵਾਲਾ ਨਹੀਂ, ਉਹ ਤੇ ਉਹਨੇ ਮੰਨਣਾ ਤੇ ਤਾਂ ਰੁਕੇਗਾ ਨਾ। ਕਬੀਰ ਜੀ ਕਹਿੰਦੇ ਜ਼ਿਆਦਾ ਜਾਣਕਾਰੀ ਵੀ ਨਹੀਂ ਮਨ ਨੂੰ ਰੋਕ ਸਕਦੀ, ਉਹਦੇ ਨਾਲ ਨਾਲ ਉਹਨੂੰ ਤੁਰਨਾ ਪਏਗਾ ਜਿੱਧਰ ਉਸ ਜਾਣਕਾਰੀ ਵਿਚ ਕਿਹਾ ਗਿਆ। ਨਹੀਂ ਤੇ ਬੜਿਆਂ ਕੋਲ ਜਾਣਕਾਰੀ ਹੈ, ਬੜੇ ਲੋਕ ਜਾਣਦੇ ਨੇ, ਔਰ ਅਸੀਂ ਤਾਂ ਖਾਸ ਕਰਕੇ ਜਾਣਦੇ ਹਾਂ ਨਾ ਵੀ ਜਿਹੜੀਆਂ ਗੱਲਾਂ ਕੀਰਤਨ ਵਿਚ, ਕਥਾ ਵਿਚ, ਗੁਰਬਾਣੀ ਵਿਚ ਆਉਂਦੀਆਂ ਨੇ ਅਸੀਂ ਤਾਂ ਹੀ ਨਹੀਂ ਸੁਣਦੇ, ਕਿਉਂਕਿ ਅੰਦਰੋਂ ਮਨ ਕਹਿੰਦਾ ਇਹ ਤਾਂ ਸਾਨੂੰ ਪਹਿਲਾਂ ਆਉਂਦੀਆਂ ਨੇ, ਬਹੁਤ ਵਾਰੀ ਸੁਣੀਆਂ ਨੇ, ਇਹ ਅੰਦਰਲਾ ਗਿਆਨ ਅੰਦਰੋਂ ਬੋਲ ਪੈਂਦਾ ਹੈ। ਪਰ ਕਬੀਰ ਜੀ ਨੇ ਕਿਹਾ, ਕਹਿਣ ਲੱਗੇ ਮਨ ਜਾਣਤ ਸਭ ਬਾਤ, ਇਹਦੇ ਨਾਲ ਕੋਈ ਫਰਕ ਨਹੀਂ ਪਏਗਾ ਕਿ ਤੁਹਾਨੂੰ ਸਾਰੀਆਂ ਗੱਲਾਂ ਦਾ ਪਤਾ ਹੈ, ਇਹਦੇ ਨਾਲ ਕੋਈ ਫਰਕ ਨਹੀਂ ਪਏਗਾ, ਇਹਦਾ ਜੀਵਨ ਦੀ ਤਬਦੀਲੀ ਨਾਲ ਕੋਈ ਸੰਬੰਧ ਨਹੀਂ ਹੈ। ਮਨ ਜਾਣਤ ਸਭ ਬਾਤ, ਕਿਸੇ ਬੰਦੇ ਨੂੰ ਧਰਮ ਬਾਰੇ ਸਾਰੀਆਂ ਗੱਲਾਂ ਦਾ ਪਤਾ ਲੱਗ ਜਾਏ ਜ਼ਰੂਰੀ ਨਹੀਂ ਕਿ ਉਹ ਧਾਰਮਿਕ ਹੋ ਗਿਆ ਹੈ। ਧਾਰਮਿਕ ਉਦਣ ਹੋਏਗਾ ਜਿਸ ਦਿਨ ਉਹਨਾਂ ਗੱਲਾਂ ਦੇ ਵਿਚ ਜਿਹੜੇ ਪਾਸੇ ਤੁਰਨ ਵਾਸਤੇ ਗੱਲ ਕਹੀ ਗਈ ਮਨੁੱਖ ਉਧਰ ਨੂੰ ਤੁਰ ਪਵੇ। ਉਹਨਾਂ ਚਿਰ ਕੀ ਏ, ਸਾਰੇ ਲੋਕ ਜਾਣਦੇ ਨੇ ਨਾਮ ਜਪਣਾ ਚਾਹੀਦਾ ਹੈ, ਇਹ ਪਾਪ ਹੈ, ਇਹ ਪੁੰਨ ਹੈ, ਇਹ ਸਭ ਕੁਝ ਸਾਰਾ ਗਿਆਨ ਹੈ ਮਨੁੱਖ ਨੂੰ, ਹਰ ਇੱਕ ਚੀਜ਼ ਦਾ ਗਿਆਨ ਹੈ। ਤੇ ਮੈਂ ਪਿੱਛੇ ਜਿਹੜੀ ਬੇਨਤੀ ਕਰਕੇ ਆਇਆ ਦੁਹਰਾ ਦਿਆਂ, ਮਨੁੱਖ ਨੂੰ ਧਿਆਨ ਲਾਉਣ ਦਾ ਵੀ ਗਿਆਨ ਹੈ, ਸਾਰਿਆਂ ਨੂੰ, ਕੋਈ ਵੀ ਇਹਦੇ ਤੋਂ ਖਾਲੀ ਨਹੀਂ, ਇਹ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ। ਆਮ ਤੌਰ ਤੇ ਮਨੁੱਖ ਇਹ ਕਹਿੰਦਾ ਨਾ ਵੀ ਇਹ ਨਾਮ ਜਪਣਾ ਜਾਂ ਧਿਆਨ ਲਾਉਣਾ ਜਾਂ ਰੱਬ ਨਾਲ ਸੁਰਤ ਜੋੜਨੀ ਇਹ ਸਾਡੇ ਵੱਸ ਦੀ ਗੱਲ ਥੋੜੀ ਏ, ਇਹ ਤਾਂ ਬੜਾ ਔਖਾ ਕੰਮ ਏ। ਗੁਰੂ ਸਾਹਿਬ ਨੇ ਇਸ ਝੂਠ ਦੇ ਪੋਲ ਨੂੰ ਖੋਲਿਆ ਗੁਰਬਾਣੀ ਵਿਚ, ਤੈਨੂੰ ਸਭ ਕੁਝ ਆਉਂਦਾ ਪਰ ਤੂੰ ਜਾਣ ਬੁੱਝ ਕੇ ਨਹੀਂ ਕਰ ਰਿਹਾ, ਔਰ ਬੜੀ ਪਿੱਛੇ ਖਿੱਚ ਕੇ ਲੈ ਗਏ। ਕਹਿਣ ਲੱਗੇ ਜਦੋਂ ਅਜੇ ਤੇਰਾ ਸਰੀਰ ਵੀ ਪੂਰਾ ਨਹੀਂ ਸੀ ਨਾ ਬਣਿਆ, ਅਜੇ ਤੂੰ ਜਨਮ ਨਹੀਂ ਸੀ ਲਿਆ, ਪੁੱਠਾ ਲਟਕ ਰਿਹਾ ਸੀ, ਜੇ ਤੈਨੂੰ ਅੱਜ ਧਿਆਨ ਲਾਉਣ ਦੀ ਜਾਚ ਨਹੀਂ, ਸਿਮਰਨ ਕਰਨ ਦੀ ਜਾਚ ਨਹੀਂ, ਅਰਦਾਸ ਕਰਨ ਦੀ ਜਾਚ ਨਹੀਂ, ਉਦੋਂ ਕਿੱਥੋਂ ਆ ਗਈ ਤੇਰੇ ਕੋਲ, ਜਦੋਂ ਤੈਨੂੰ ਨਾ ਭਾਸ਼ਾ ਹੁੰਦੀ ਸੀ ਨਾ ਤੇਰੇ ਤੋਂ ਬੋਲਿਆ ਜਾਂਦਾ ਸੀ। ਇਹ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈ ਪਹਿਰੇ, ਉਹਦੇ ਵਿਚ ਸਤਿਗੁਰਾਂ ਨੇ ਕਿਹਾ, ਪਹਿਲੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ ਖਸਮ ਸੇਤੀ ਅਰਦਾਸ।
ਉਸ ਵਕਤ ਤੂੰ ਰੱਬ ਦੇ ਚਰਨਾਂ ਵਿਚ ਅਰਦਾਸ ਕਰ ਰਿਹਾ ਸੀ, ਹੁਣ ਕਹਿੰਦੇ ਅਰਦਾਸ ਸਾਨੂੰ ਨੀ ਆਉਂਦੀ, ਭਾਈ ਸਾਹਿਬ ਕਰਨਗੇ ਕਿਉਂਕਿ ਅਸੀਂ ਰੱਖੇ ਹੋਏ ਨੇ, ਅਸੀਂ ਥੋੜੀ ਕਰਨੀ ਹੈ ਅਰਦਾਸ, ਅਸੀਂ ਉਹਨਾਂ ਨੂੰ ਕਾਹਦੇ ਵਾਸਤੇ ਰੱਖਿਆ। ਤੇ ਇੱਕ ਗੱਲ ਮੈਨੂੰ ਯਾਦ ਆ ਗਈ, ਤੁਹਾਡੇ ਨਾਲ ਸਾਂਝੀ ਕਰਦੇ, ਕੋਈ ਅਮੀਰ ਜਾਦੇ ਕਿਤੇ ਲੈ ਗਿਆ ਕਿਸੇ ਭਾਈ ਸਾਹਿਬ ਨੂੰ ਵੀ ਅਸੀਂ ਨੀਂਹ ਪੱਥਰ ਰੱਖਣਾ ਆਪਣੇ ਮਕਾਨ ਦਾ, ਤੇ ਤੁਹਾਨੂੰ ਪਤਾ ਹੈ ਮਾਇਆ ਜ਼ਿਆਦੀ ਹੋ ਜਾਏ ਤੇ ਮਤ ਘੱਟ ਹੋ ਜਾਂਦੀ ਹੈ, ਇਹ ਕੁਦਰਤੀ ਹੈ, ਆਪਣੇ ਆਪ ਕੁਦਰਤ ਦਾ ਨਿਯਮ ਹੈ। ਕਿਤੇ ਕਿਤੇ ਹੋਏਗਾ ਵੀ ਮਾਇਆ ਵੀ ਹੋਵੇ ਤੇ ਬੰਦੇ ਵਿਚ ਮਤ ਵੀ ਨਾਲ ਕੰਮ ਕਰਦੀ ਹੋਵੇ। ਲੈ ਕੇ ਚਲੇ ਗਏ, ਅਰਦਾਸ ਕਰੋ ਜੀ ਮਕਾਨ ਦੀ ਨੀਂਹ ਪੱਥਰ ਰੱਖਣਾ। ਹੁਣ ਅਰਦਾਸ ਨੂੰ ਅਸੀਂ ਇਹ ਸਮਝਿਆ ਵੀ ਇੱਕ ਬੰਦੇ ਨੂੰ ਆਉਂਦੀ ਅਰਦਾਸ ਦਾ ਸਾਡੇ ਨਾਲ ਤੇ ਕੋਈ ਸੰਬੰਧ ਹੀ ਨਹੀਂ ਹੈ। ਉਹਨਾਂ ਨੇ ਕਿਹਾ ਵੀ ਅਰਦਾਸ ਘੱਟੋ ਘੱਟ ਜੋੜੇ ਦਾ ਲਾਓ ਤੁਸੀਂ, ਮੈਂ ਅਰਦਾਸ ਤਾਂ ਹੀ ਕਰਾਂਗਾ। ਇੰਨਾ ਤਾਂ ਤੁਹਾਨੂੰ ਸਤਿਕਾਰ ਕਰਨਾ ਹੀ ਪਏਗਾ ਅਰਦਾਸ ਦਾ, ਵੀ ਸਿਰ ਢੱਕ ਲਓ, ਕਿਰਪਾ ਕਰੋ ਤੇ ਆ ਜੋੜੇ ਲਾ ਦਿਓ। ਚਲੋ ਕਿਸੇ ਤਰ੍ਹਾਂ ਵੀ ਹੋਇਆ, ਫਿਰ ਉਹਨਾਂ ਨੇ ਕਿਹਾ ਭਾਈ ਅਰਦਾਸ ਦੇ ਵਿਚ ਜਦੋਂ ਮੈਂ ਕਹਾਂਗਾ ਨਾ ਬੋਲੋ ਜੀ, ਤੇ ਤੁਸੀਂ ਵਾਹਿਗੁਰੂ ਕਹਿਣਾ ਜ਼ਰੂਰ। ਉਹ ਕਹਿੰਦੇ ਜੀ 100 ਰੁਪਇਆ ਤੁਹਾਨੂੰ ਅਰਦਾਸ ਦਾ ਦਿੰਦੇ ਆ, 100 ਤਾਂ ਦੇਣਾ ਹੀ ਹੈ ਪਹਿਲਾਂ, ਆ 10 ਹੋਰ ਲੈ ਲਓ ਵਾਹਿਗੁਰੂ, ਵੀ ਤੁਸੀਂ ਆਪ ਹੀ ਕਹਿਣਾ, ਅਸੀਂ ਸਾਡੇ ਵੱਸ ਦਾ ਕੰਮ ਨਹੀਂ ਹੈ, ਇਹ ਵਾਹਿਗੁਰੂ ਅਸਾਂ ਨਹੀਂ ਕਹਿਣਾ, ਇਹ ਕੰਮ ਤੁਹਾਡਾ ਹੈ। ਕਿਉਂ? ਸਾਨੂੰ ਇਹਦੀ ਜਾਂਚ ਹੀ ਨਹੀਂ ਹੈ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਤੂੰ ਝੂਠ ਬੋਲ ਰਿਹਾ, ਜਾਂਚ ਕਿਉਂ ਨਹੀਂ? ਤੂੰ ਤੇ ਜਨਮ ਲੈਣ ਤੋਂ ਪਹਿਲਾਂ ਅਰਦਾਸ ਕਰ ਰਿਹਾ ਸੀ ਆਪ। ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ। ਤੂੰ ਜਨਮ ਲੈਣ ਤੋਂ ਪਹਿਲਾਂ ਹੀ ਕਰ ਰਿਹਾ ਸੀ, ਅਜੇ ਤੇਰੇ ਵਿਚ ਬੋਲਣ ਦੀ ਸ਼ਕਤੀ ਨਹੀਂ ਸੀ, ਤੈਨੂੰ ਇਹ ਨਹੀਂ ਸੀ ਪਤਾ ਵੀ ਪੰਜਾਬੀ ਵਿਚ ਅਰਦਾਸ ਕਰਨੀ ਹੈ, ਇੰਗਲਿਸ਼ ਵਿਚ, ਉਰਦੂ ਵਿਚ, ਅਰਬੀ, ਫਾਰਸੀ, ਕਾਹਦੇ ਵਿਚ ਕਰਨੀ ਹੈ, ਬੋਲਣਾ ਕਿਵੇਂ ਹੈ। ਅਰਦਾਸ ਕਰ ਰਿਹਾ ਸੀ ਕਿਉਂ? ਮੁਸੀਬਤ ਸੀ, ਲੋੜ ਸੀ ਤਾਂ ਕਰਕੇ। ਹੁਣ ਤੂੰ ਤਾਂ ਨਹੀਂ ਕਰਦਾ ਵੀ ਤੂੰ ਇਹਦੀ ਲੋੜ ਨਹੀਂ ਸਮਝਦਾ, ਇਹਦੀ ਜ਼ਰੂਰਤ ਨਹੀਂ ਸਮਝ ਰਿਹਾ ਤੂੰ, ਇਸ ਕਰਕੇ ਤੂੰ ਅਰਦਾਸ ਨਹੀਂ ਕਰ ਰਿਹਾ। ਇਸ ਲਈ ਧਰਮ ਜੀਵਨ ਦੀ ਲੋੜ ਹੋਵੇ ਤਾਂ ਧਰਮ ਕਮਾਇਆ ਜਾਏਗਾ, ਖਿਆਲ ਵਿਚ ਰੱਖਣਾ, ਨਹੀਂ ਤੇ ਕੋਈ ਧਰਮ ਨਹੀਂ ਕਮਾਇਆ ਜਾਏਗਾ, ਜਿੰਨਾ ਮਰਜ਼ੀ ਆਪਾਂ ਕੋਈ ਆਪਣੇ ਆਪ ਨੂੰ ਧਾਰਮਿਕ ਸਮਝ ਲਈਏ। ਜਿੰਨਾ ਚਿਰ ਸਾਨੂੰ ਬਾਣੀ ਦੀ ਲੋੜ ਨਹੀਂ ਕੋਈ, ਅਸੀਂ ਸਮਝਦੇ ਨਹੀਂ ਕਿ ਇਹਦੇ ਤੋਂ ਬਿਨਾਂ ਸਾਡਾ ਸਰਦਾ ਨਹੀਂ, ਉਨਾ ਚਿਰ ਕੋਈ ਬਾਣੀ ਸਾਡਾ ਉਧਾਰ ਨਹੀਂ ਕਰੇਗੀ। ਜੇ ਸਾਡਾ ਜੀਵਨ ਸਾਨੂੰ ਇਹ ਹੈ ਵੀ ਜੀਵਨ ਤਾਂ ਆਪ ਹੀ ਚੱਲ ਰਿਹਾ, ਤਾਂ ਫਿਰ ਧਰਮ ਦੇ ਵਿਚ ਸ਼ੌਕ ਪੈਦਾ ਹੋਣ ਵਾਲੇ ਨਹੀਂ ਹੈ, ਕੋਈ ਮਤਲਬ ਹੀ ਨਹੀਂ ਕਿ ਉਹ ਜੀਵਨ ਵਿਚ ਕੋਈ ਪਿਆਰ, ਪ੍ਰੇਮ, ਭੈ, ਅਦਬ ਗੁਰੂ ਪ੍ਰਤੀ ਪੈਦਾ ਹੋ ਜਾਏ, ਕਦੀ ਨਹੀਂ ਹੋ ਸਕਦਾ ਜਿੰਨਾ ਚਿਰ ਸਾਨੂੰ ਉਹਦੀ ਲੋੜ ਨਹੀਂ ਪੈਂਦੀ। ਭਗਤ ਜੀ ਨੇ ਤੇ ਕਿਹਾ, ਸਤਿਗੁਰਾਂ ਨੇ ਵੀ ਕਿਹਾ ਕਿ ਮੋਹੇ ਮਛਲੀ ਤੁਮ ਨੀਰ, ਤੁਝ ਬਿਨ ਕਿਉਂ ਸਰੈ, ਤੇਰੇ ਤੋਂ ਬਿਨਾਂ ਮੇਰਾ ਸਰਦਾ ਨਹੀਂ। ਤੇ ਜਿਹਦਾ ਧਰਮ ਤੋਂ ਬਿਨਾਂ ਸਰ ਗਿਆ ਉਹ ਧਰਮੀ ਕਿਵੇਂ ਹੈ? ਜਿਹਦਾ ਚੱਲ ਗਿਆ ਉਹ ਕਿਵੇਂ ਧਾਰਮਿਕ ਹੋ ਸਕਦਾ ਹੈ? ਉਹ ਤੇ ਇੱਕ ਫਿਲਮਾਂਕਣ ਕਰ ਰਿਹਾ ਧਰਮ ਦਾ, ਉਹ ਤੇ ਕੋਈ ਨਾਟਕ ਖੇਡ ਰਿਹਾ ਹੈ, ਜਿਵੇਂ ਨਾਟਕ ਦੇ ਵਿਚ ਲੋਕ ਰੋਂਦੇ ਨੇ, ਅਸਲ ਵਿਚ ਨਹੀਂ ਰੋਂਦੇ, ਉਹ ਸਿਰਫ ਨਾਟਕ ਬਣਾ ਰਹੇ ਨੇ, ਫਿਲਮਾਂਕਣ ਕਰ ਰਹੇ ਨੇ, ਨਾਟਕ ਵਿਚ ਲੋਕ ਹੱਸਦੇ ਨੇ, ਇਸ ਤਰ੍ਹਾਂ ਉਹ ਹੱਸ ਰਿਹਾ ਹੈ। ਨਾਟਕ ਦੇ ਵਿਚ ਲੋਕ ਕਿੰਨਾ ਕੁਝ ਕਰਦੇ ਨੇ, ਫਿਲਮਾਂਕਣ ਦੇ ਵਿਚ ਕਿੰਨਾ ਕੁਝ ਕਰ ਰਹੇ ਨੇ, ਉਹ ਅਸਲੀਅਤ ਵਿਚ ਨਹੀਂ ਹੈ। ਜਿੰਨਾ ਚਿਰ ਧਰਮ ਦੀ ਲੋੜ ਮਹਿਸੂਸ ਨਾ ਹੋਈ, ਮਨੁੱਖ ਦੇ ਸਵਾਸ ਨਾ ਰੁਕੇ ਧਰਮ ਤੋਂ ਬਿਨਾਂ, ਇਹ ਅਵਸਥਾ ਨਾ ਆਈ ਕਿ ਆਖਾਂ ਜੀਵਾਂ ਵਿਸਰੈ ਮਰ ਜਾਉ, ਉਨਾ ਚਿਰ ਮਨੁੱਖ ਧਰਮ ਕਮਾਏਗਾ ਸਿਰਫ ਨਾਟਕੀ ਢੰਗ ਦੇ ਨਾਲ ਦਿਖਾਉਣ ਵਾਸਤੇ। ਇਸ ਲਈ ਇਹ ਜੀਵਨ ਦੀ ਲੋੜ, ਗੁਰੂ ਨਾਨਕ ਸਾਹਿਬ ਕਹਿੰਦੇ ਇਹ ਤਾਂ ਤੂੰ ਸਰਾਸਰ ਝੂਠ ਬੋਲ ਰਿਹਾ ਕਿ ਤੈਨੂੰ ਅਰਦਾਸ ਕਰਨ ਦੀ ਜਾਂਚ ਨਹੀਂ। ਅੱਜ ਤੂੰ ਕਹਿਣਾ ਮੈਨੂੰ ਵਾਹਿਗੁਰੂ ਬੋਲਣਾ ਵੀ ਨਹੀਂ ਆਉਂਦਾ, ਤੂੰ ਤਾਂ ਖੁਦ ਅਰਦਾਸ ਕਰ ਰਿਹਾ ਸੈਂ। ਕਿਉਂ? ਮੁਸੀਬਤ ਸੀ ਤੇਰੇ ਉੱਤੇ, ਤੂੰ ਕਹਿ ਰਿਹਾ ਸੈਂ ਕਿ ਮੇਰੀ ਜਾਨ ਛੁਡਾਓ। ਖਸਮ ਸੇਤੀ ਅਰਦਾਸ ਵਿਖਾਣਾ, ਉਰਦ ਧਿਆਨ ਲਿਵ ਲਾਗਾ, ਧਿਆਨ ਵੀ ਤੇਰਾ ਲੱਗਾ ਹੋਇਆ ਸੀ। ਇਸ ਲਈ ਮੈਂ ਬੇਨਤੀ ਕਰਾਂ, ਧਿਆਨ ਲਾਉਣ ਵਾਸਤੇ ਕਿਸੇ ਕੋਲ ਨਹੀਂ ਜਾਣਾ ਪੈਂਦਾ, ਕੋਈ ਮੈਡੀਟੇਸ਼ਨ ਕੇਂਦਰ ਨਹੀਂ ਜਿਹੜਾ ਧਿਆਨ ਸਿਖਾ ਦੇਗਾ। ਧਿਆਨ ਉਦੋਂ ਲੱਗੇਗਾ ਜਦੋਂ ਲੋੜ ਪੈਗੀ, ਉਸ ਤੋਂ ਪਹਿਲਾਂ ਧਿਆਨ ਨਹੀਂ ਲੱਗੇਗਾ। ਧਿਆਨ ਉੱਥੇ ਲੱਗੇਗਾ ਜਿੱਥੇ ਪ੍ਰੇਮ ਹੋਵੇਗਾ, ਸ਼ੌਕ ਹੋਵੇਗਾ ਜਾਂ ਲੋੜ ਹੋਏਗੀ। ਇਹ ਤਿੰਨ ਚੀਜ਼ਾਂ ਹੋਣਗੀਆਂ, ਧਿਆਨ ਆਪੇ ਪੈਦਾ ਹੋ ਜਾਏਗਾ, ਇਹ ਲਾਇਆ ਥੋੜੀ ਲੱਗਦਾ ਹੈ ਧਿਆਨ। ਇਹ ਤਾਂ ਹਠ ਹੈ, ਇਹ ਤਾਂ ਧੱਕੇਖੋਰੀ ਹੈ ਧਿਆਨ ਨੂੰ ਲਾਉਣਾ। ਗੁਰਮਤ ਵਿੱਚ ਧਿਆਨ ਦੇ ਅਰਥ ਨੇ ਧਿਆਨ ਲੱਗੇਗਾ ਉੱਥੇ, ਕਿਵੇਂ ਨਾ ਲੱਗੇਗਾ ਧਿਆਨ, ਜਦੋਂ ਭੁੱਖ ਲੱਗੇਗੀ ਧਿਆਨ ਆਪਣੇ ਆਪ ਲੱਗੇਗਾ, ਪ੍ਰਸ਼ਾਦੇ ਵਿੱਚ ਰੋਟੀ ਵਿੱਚ ਆਪਣੇ ਆਪ ਹੀ ਲੱਗ ਜਾਏਗਾ, ਉੱਥੇ ਲਾਉਣਾ ਨਹੀਂ ਪਏਗਾ। ਧਿਆਨ ਲਾਉਣ ਦੇ ਗੁਰਮਤ ਵਿੱਚ ਅਰਥ ਪਹਿਲਾਂ ਨਹੀਂ ਹਨ, ਪਹਿਲਾਂ ਪ੍ਰੇਮ ਹੈ, ਖਿਆਲ ਕਰਨਾ, ਧਿਆਨ ਬਾਅਦ ਵਿੱਚ ਹੈ। ਸਤਿਗੁਰੂ ਕਹਿੰਦੇ ਪਹਿਲਾਂ ਪ੍ਰੇਮ ਕਰ, ਤੇ ਤੈਨੂੰ ਪਤਾ ਹੋਣਾ ਚਾਹੀਦਾ ਤੇਰਾ ਜਿੱਥੇ ਪ੍ਰੇਮ ਹੋਏਗਾ ਧਿਆਨ ਤੂੰ ਖਿੱਚ ਕੇ ਕੱਢਣਾ ਵਿੱਚ ਆਇਆ, ਧਿਆਨ ਉਹਦੇ ਵਿੱਚੋਂ ਨਿਕਲੇਗਾ ਨਹੀਂ, ਫਸ ਜਾਏਗਾ ਉਹਦੇ ਵਿੱਚ। ਪ੍ਰੇਮ ਹੈ ਨਹੀਂ, ਕਿਵੇਂ ਧਿਆਨ ਕਰੇਗਾ? ਉਹ ਤਾਂ ਤੈਨੂੰ ਦੁਖੀ ਕਰ ਦੇਗਾ, ਉਹ ਤੈਨੂੰ ਬੇਚੈਨ ਕਰੇਗਾ, ਉਹ ਤਾਂ ਤੂੰ ਗੋਡੇ ਚੁੱਕਦਾ ਰਹੇਗਾ ਉਹਦੇ ਵਿੱਚ, ਤਾਂ ਬੜਾ ਬੇਚੈਨ ਤੇਰੇ ਸਰੀਰ ਵਿੱਚੋਂ ਸੇਕ ਨਿਕਲੇਗਾ। ਪ੍ਰੇਮ ਹੈ ਨਹੀਂ, ਧਿਆਨ ਤੂੰ ਜੋੜ ਰਿਹਾ ਹੈ, ਕਿਹਦੇ ਨਾਲ ਧਿਆਨ ਲਾ ਰਿਹਾ ਹੈ? ਜਿਹਦੇ ਨਾਲ ਪ੍ਰੇਮ ਹੀ ਕੋਈ ਨਹੀਂ ਹੈ। ਇਸ ਲਈ ਗੁਰੂ ਕਲਗੀਧਰ ਪਾਤਸ਼ਾਹ ਨੇ ਪਹਿਲਾਂ ਧਿਆਨ ਦੀਆਂ ਗੱਲਾਂ ਕੀਤੀਆਂ, ਮੈਂ ਅਖੀਰਲਾ ਸਵਈਆ ਪੜ੍ਹ ਦਿਆਂ। ਕਹਾ ਵਹਿਓ ਜੋ ਦੋ ਲੋਚਨ ਮੂੰਦ ਕਹਿ, ਬੈਠ ਰਹੋ ਬਕ ਧਿਆਨ ਲਗਾਇਓ। ਇਹ ਕੀ ਤੂੰ ਧਿਆਨ ਲਾਇਆ ਹੋਇਆ ਹੈ, ਇਹਦੇ ਵਿੱਚ ਪ੍ਰੇਮ ਤਾਂ ਹੈ ਨਹੀਂ ਹੈ। ਕਹਾ ਭਇਓ ਜੋ ਦੋ ਲੋਚਨ ਮੂੰਦ ਕਹਿ, ਬੈਠ ਰਹੋ ਬਕ ਧਿਆਨ ਲਗਾਇਓ। ਨਹਾਤ ਪ੍ਰਿਓ ਲਈ ਸਾਧ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ। ਬਾਸ ਕੀਓ ਬਖਿਆਨ ਸੋ ਬੈਠ ਕੇ, ਐਸੇ ਹੀ ਐਸੇ ਸੋ ਬੈਸ ਬਿਤਾਇਓ। ਧਿਆਨ ਤੂੰ ਲਾਨਾ ਹੈ, ਪਰ ਅਖੀਰ ਵਿੱਚ ਕਿਹਾ ਸਾਚ ਕਹੂ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਕਰ, ਧਿਆਨ ਆਪੇ ਲੱਗ ਜਾਏਗਾ। ਇਸ ਲਈ ਗੁਰਮਤ ਵਿੱਚ ਧਿਆਨ ਬਾਅਦ ਵਿੱਚ ਹੈ, ਪ੍ਰੇਮ ਪਹਿਲਾਂ ਹੈ, ਉਹ ਆਪਣੇ ਆਪ ਜੁੜੇਗਾ, ਆਪਣੇ ਆਪ ਲੱਗੇਗਾ। ਤੇ ਮੈਂ ਬੇਨਤੀ ਕਰ ਰਿਹਾ ਸਾਂ ਕਿ ਅੱਜ ਦੇ ਸ਼ਬਦ ਵਿੱਚ ਸਤਿਗੁਰਾਂ ਨੇ ਕਿਹਾ, ਜਿੰਨਾ ਚਿਰ ਮਨੁੱਖ ਧਰਮ ਬਾਰੇ ਕੇਵਲ ਵਿਚਾਰਾਂ ਕਰਦਾ ਰਹੇ, ਸੁਣਦਾ ਰਹੇ, ਸੋਚਦਾ ਰਹੇ, ਉਹ ਤੁਰੇ ਨਾ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ, ਕਿਸੇ ਸਫ਼ਰ ਬਾਰੇ ਕੇਵਲ ਪੜ੍ਹਨ ਨਾਲ, ਸੁਣਨ ਦੇ ਨਾਲ ਤੇ ਸਮਝਣ ਤੇ ਵਿਚਾਰਨ ਦੇ ਨਾਲ ਉਹ ਸਫ਼ਰ ਤੈਅ ਨਹੀਂ ਹੁੰਦਾ, ਜਿੰਨਾ ਚਿਰ ਮਨੁੱਖ ਖੁਦ ਆਪਣੇ ਪੈਰ ਉਹਦੇ ਉੱਤੇ ਨਹੀਂ ਧਰਦਾ ਤੇ ਤੁਰਨਾ ਸ਼ੁਰੂ ਨਹੀਂ ਕਰਦਾ। ਇਸ ਲਈ ਵਾਰ ਵਾਰ ਗੁਰਬਾਣੀ ਵਿੱਚ ਇਹਦੇ ਉੱਤੇ ਬਚਨ ਕਹੇ ਗਏ, ਹਰ ਕਾ ਨਾਮ ਨਾ ਜਪਸ ਗੁਵਾਰਾ, ਕਿਆ ਸੋਚੈ ਬਾਰੰਬਾਰਾ। ਵਾਰ ਵਾਰ ਸੋਚਦਿਆਂ ਉਮਰ ਬੀਤ ਗਈ ਸਾਰੀ, ਕਿੰਨੀ ਉਮਰ ਬੀਤ ਗਈ। ਅਗਲੇ ਸਾਲ ਧਾਰਮਿਕ ਹੋਵਾਂਗੇ, ਅਜੇ ਉਮਰ ਠੀਕ ਨਹੀਂ ਹੈ, ਅਗਲੇ ਮਹੀਨੇ ਨਾਮ ਜਪਾਂਗੇ, ਅਗਲੀ ਸੰਗਰਾਂਦ ਤੋਂ ਸਿੱਖ ਬਣਾਂਗੇ, ਅਗਲੀ ਵਿਸਾਖੀ ਨੂੰ ਸਿੱਖੀ ਧਾਰਨ ਕਰਾਂਗੇ। ਪਰ ਇਹ ਸਮੇਂ ਦਾ ਅਰਥ ਹੀ ਇਹ ਹੈ, ਜਿਸ ਦੇ ਵਿੱਚ, ਜਿਹਨੂੰ ਆਪਾਂ ਕੱਲ ਕਹਿੰਦੇ ਹਾਂ ਨਾ, ਕੱਲ ਸ਼ਬਦ ਵਰਤਿਆ ਜਾਂਦਾ ਹੈ, ਜਿਵੇਂ ਅੱਜ ਹੈ ਆਪਾਂ ਕਹਿੰਦੇ ਹਾਂ ਕੱਲ, ਆਉਣ ਵਾਲਾ ਕੱਲ। ਇਹ ਕੱਲ ਸ਼ਬਦ ਜਿਹੜਾ ਕਾਲ ਤੋਂ ਬਣਿਆ ਹੈ, ਕਾਲ ਤੋਂ, ਕਾਲ ਦਾ ਮਤਲਬ ਟਾਈਮ, ਸਮਾਂ, ਕਾਲ ਦਾ ਮਤਲਬ ਜਿਸ ਨੂੰ ਤੁਸੀਂ ਕੱਲ ਬਾਰੇ ਸੋਚ ਰਹੇ ਹੋ, ਜਦੋਂ ਤੁਸੀਂ ਉੱਥੇ ਜਾਓਗੇ ਉਹ ਸਮਾਂ ਅੱਗੇ ਚਲਾ ਜਾਏਗਾ। ਜਿਵੇਂ ਕਿਸੇ ਨੇ ਕਿਹਾ ਸੀ ਆਪਣੇ ਉਸਤਾਦ ਨੂੰ, ਉਹਨੇ ਕਿਹਾ ਹੁਣ ਪ੍ਰਾਰਥਨਾ ਕਰ, ਹੁਣ ਪਰਮਾਤਮਾ ਦੇ ਅੱਗੇ ਅਰਦਾਸ ਕਰ। 12 ਵਜੇ ਸਨ ਇੱਕ ਦਿਨ ਦੇ, 12 ਵਜੇ ਉਹਨੇ ਕਿਹਾ ਮੈਂ ਕੱਲ ਨੂੰ 12 ਵਜੇ ਕਰਾਂਗਾ, ਕੱਲ ਨੂੰ। ਉਹ ਵਿਦਿਆਰਥੀ ਬੜਾ ਚਲਾਕ ਸੀ, ਸਾਡੇ ਵਰਗਾ ਸੀ। ਮੈਂ ਕੱਲ ਨੂੰ 12 ਵਜੇ ਅਰਦਾਸ, ਪ੍ਰਾਰਥਨਾ ਪਰਮਾਤਮਾ ਦੇ ਅੱਗੇ ਕਰਾਂਗਾ। ਉਹਨੇ ਕਿਹਾ ਚਲੋ ਅੱਜ ਦਾ ਦਿਨ ਨਿਕਲ ਜਾਂਦਾ, ਕੱਲ ਕਰ ਲਏਗਾ। ਅਗਲੇ ਦਿਨ 12 ਵਜੇ ਉਹਨੇ ਕਿਹਾ ਹੁਣ 12 ਵੱਜ ਗਏ ਨੇ। ਤੇ ਵਿਦਿਆਰਥੀ ਬਹੁਤ ਚਲਾਕ ਸੀ, ਉਹਨੇ ਕਿਹਾ ਮੈਂ ਕਿਹਾ ਸੀ ਨਾ ਕੱਲ ਕਰਾਂਗਾ, ਤੇ ਅੱਜ ਫਿਰ ਉਹੀ ਸਮਾਂ ਆ ਗਿਆ, 12 ਵੱਜ ਗਏ ਨੇ, ਅੱਜ ਤੋਂ ਅੱਗੇ ਵੀ ਤਾਂ ਇੱਕ ਕੱਲ ਹੈ ਨਾ, ਮੈਂ ਕੱਲ ਨੂੰ ਕਰਾਂਗਾ। ਫਿਰ ਉਹਨੇ ਅਗਲੇ ਕੱਲ ਤੇ ਟਾਲ ਦਿੱਤੀ, ਫਿਰ ਅਗਲਾ ਕੱਲ ਆ ਗਿਆ, ਫਿਰ ਉਹਨੇ ਕਿਹਾ ਅਗਲੇ ਕੱਲ ਨੂੰ ਕਰਾਂਗਾ। ਇਸ ਤਰ੍ਹਾਂ ਸਾਰੀ ਉਮਰ ਬੀਤ ਗਈ। ਕੱਲ ਦਾ ਅਰਥ ਟਾਈਮ, ਕਾਲ, ਜੋ ਜਿਤਨਾ ਅੱਗੇ ਅਸੀਂ ਜਾਂਦੇ ਹਾਂ ਉਸਦੇ ਤੋਂ ਅੱਗੇ ਹੋਰ ਉਹ ਚਲੇ ਜਾਂਦਾ ਹੈ। ਇਸ ਲਈ ਬੜੇ ਚਿਰ ਦੇ ਕਈ ਗੱਲਾਂ ਬਾਰੇ ਅਸੀਂ ਵਿਚਾਰਾਂ ਕਰ ਰਹੇ ਹਾਂ, ਸੋਚ ਰਹੇ ਹਾਂ, ਇਹਨੂੰ ਕਰਨਾ ਹੈ। ਔਰ ਫਿਰ ਇਸ ਸਾਡੇ ਇਹ ਗਲੇ ਸੜੇ ਸਮਾਜ ਵਿੱਚੋਂ ਇਸ ਤਰ੍ਹਾਂ ਦੇ ਵਿਚਾਰ ਮਿਲ ਜਾਂਦੇ ਨੇ, ਅਜੇ ਤੁਹਾਡੀ ਉਮਰ ਨਹੀਂ ਹੈ ਧਰਮ ਨੂੰ ਅਪਣਾਉਣ ਦੀ। ਇਹ ਤਾਂ ਜਦੋਂ ਮਨੁੱਖ ਮਰਨ ਮੁੱਕਣ ਦੇ ਨੇੜੇ ਆਉਂਦਾ ਹੈ, ਉਹਦਾ ਸਰੀਰ ਜਵਾਬ ਦੇ ਜਾਂਦਾ ਹੈ, ਉਹ ਲੋਕ ਧਾਰਮਿਕ ਬਣਦੇ ਨੇ। ਜਵਾਨ ਲੋਕ ਥੋੜੀ ਧਾਰਮਿਕ ਬਣਦੇ, ਉਹਨਾਂ ਨੂੰ ਇਹ ਲਫ਼ਜ਼ ਕਹੇ ਜਾਂਦੇ ਨੇ ਅਜੇ ਖਾਣ ਪੀਣ ਦਾ ਸਮਾਂ ਹੈ। ਔਰ ਉਹਨਾਂ ਨੇ ਧਰਮ ਦੇ ਅਰਥ ਇਹ ਕੱਢੇ ਕਿ ਜਿਹੜਾ ਮਨੁੱਖ ਖਾਂਦਾ ਪੀਂਦਾ ਨਹੀਂ, ਮਰ ਮੁੱਕ ਜਾਂਦਾ, ਉਹਨੂੰ ਧਾਰਮਿਕ ਕਹਿੰਦੇ ਨੇ। ਇਹ ਕਿੰਨੀ ਗਲਤ ਪਰਿਭਾਸ਼ਾ ਕੀਤੀ ਸੰਸਾਰ ਨੇ ਧਰਮ ਦੀ, ਔਰ ਕਿੰਨੀ ਮੂਰਖਤਾ ਭਰੀ ਇਹ ਪਰਿਭਾਸ਼ਾ ਹੈ ਵੀ ਖਾਣ ਪੀਣ ਦਾ ਵਕਤ ਹੈ ਜੇ ਗੁਰੂ ਦੇ ਆਖੇ ਨਾ ਲੱਗੋ। ਇਹਦੇ ਕੀ ਅਰਥ ਨਿਕਲਦੇ ਨੇ? ਗੁਰੂ ਦਾ ਤੇ ਅਰਥ ਹੀ ਇਹ ਵੇ ਜਿਹੜਾ ਤੁਹਾਨੂੰ ਖਾਣ ਦੀ ਜਾਂਚ ਦੱਸੇ ਕਿ ਖਾਣਾ ਕਿਵੇਂ ਹੈ। ਅਜੇ ਤੁਸੀਂ ਗੁਰੂ ਦੇ ਆਖੇ ਨਹੀਂ ਲੱਗਣਾ, ਅਜੇ ਪਹਿਨਣ ਦਾ ਵਕਤ ਹੈ, ਕੱਪੜੇ ਹੰਡਾਉਣ ਦਾ ਵਕਤ ਹੈ, ਤੇ ਗੁਰੂ ਦਾ ਤੇ ਅਰਥ ਹੀ ਇਹ ਵੇ ਜਿਹੜਾ ਤੁਹਾਨੂੰ ਦੱਸੇ ਕਿਵੇਂ ਪਹਿਨਣਾ ਹੈ। ਇਨਸਾਨੀਅਤ ਕੀ ਹੁੰਦੀ ਹੈ? ਇਸ ਤਰ੍ਹਾਂ ਦੇ ਕੁਝ ਗਲੇ ਸੜੇ ਵਿਚਾਰ ਸਾਡੇ ਸਮਾਜ ਵਿਚ ਸੈਂਕੜੇ ਸਾਲਾਂ ਤੋਂ ਚੱਲ ਰਹੇ ਨੇ। ਜਿਵੇਂ ਕੁਝ ਮੁਰਦੇ ਰੱਖੇ ਹੁੰਦੇ ਨੇ, ਉਹਨਾਂ ਨੂੰ ਅਸੀਂ ਸਜਾ ਕੇ ਰੱਖੀ ਰੱਖਦੇ ਹਾਂ, ਫਿਰ ਉਹ ਅਗਲੇ ਸਮਾਜ ਨੂੰ ਦੇ ਦਿੰਦੇ ਹਾਂ। ਇਹਨਾਂ ਮੁਰਦਿਆਂ ਨੂੰ, ਇਹਨਾਂ ਵਿਚਾਰਾਂ ਨੂੰ ਸੰਭਾਲ ਕੇ ਰੱਖਣਾ ਧਾਰਮਿਕ ਉਦੋਂ ਬਣਨਾ ਜਦੋਂ ਜਵਾਨੀ ਨਿਕਲ ਜਾਏਗੀ। ਇਹ ਵਿਚਾਰ ਸਾਡੇ ਸਮਾਜ ਨੇ ਦਿੱਤੇ ਨੇ ਸਾਨੂੰ, ਜਿਨ੍ਹਾਂ ਨੇ ਧਰਮ ਦੇ ਵਿਚ ਵਿਕਾਸ ਜਿਹੜਾ ਸੀ ਉਹਨੂੰ ਖਤਮ ਕਰ ਦਿੱਤਾ, ਤੁਰਨਾ ਖਤਮ ਕਰ ਦਿੱਤਾ। ਇਸ ਲਈ ਮਨੁੱਖ ਸੋਚੀ ਹੀ ਜਾ ਰਿਹਾ ਬਸ, ਕੱਲ ਤੇ ਛੱਡ ਦਿੰਦਾ, ਅਗਲੇ ਸਾਲ ਤੇ, ਅਗਲੇ ਮਹੀਨੇ ਤੇ। ਤੇ ਕਬੀਰ ਜੀ ਨੇ ਕਿਹਾ, ਕਾਲ ਕਰੰਤਾ ਅਭੈ ਕਰ, ਅਭ ਕਰਤਾ ਸੋਇਤਾਲ। ਜੇ ਤਾਂ ਤੂੰ ਸੂਰਮੈ, ਤੇ ਸੂਰਮੇ ਦਾ ਮਤਲਬ ਹੁੰਦਾ ਇਸੇ ਪਲ ਫੈਸਲਾ ਕਰ ਦੇਣਾ। ਜੇ ਤੂੰ ਕਾਇਰ ਹੈ, ਜੇ ਤੂੰ ਡਰਪੋਕ ਹੈ, ਫਿਰ ਇਹਨੂੰ ਅੱਗੇ ਟਾਲੀ ਚੱਲ। ਜੇ ਤੂੰ ਅੰਦਰੋਂ ਬਿਲਕੁਲ ਕਮਜ਼ੋਰ, ਤੇਰੇ ਵਿਚ ਕੋਈ ਸ਼ਕਤੀ ਨਹੀਂ, ਫਿਰ ਤਾਂ ਜੀਵਨ ਵਿਚ ਤੂੰ ਇਹਨਾਂ ਖਿਆਲਾਂ ਨੂੰ ਧਾਰਮਿਕ ਧਰਮ ਕਮਾਉਣ ਨੂੰ ਅੱਗੇ ਟਾਲੀ ਚੱਲ। ਜੇ ਤੂੰ ਸੂਰਮਾ ਹੈ ਤੇ ਹੁਣੇ ਫੈਸਲਾ ਕਰ ਦੇ, ਫਿਰ ਕੱਲ ਦੀ ਕੀ ਲੋੜ ਹੈ। ਇਸ ਲਈ ਸਤਿਗੁਰੂ ਕਹਿੰਦੇ, ਕਾਲ ਕਰੰਤਾ ਅਭੈ ਕਰ, ਅਭ ਕਰਤਾ ਸੁਇਤਾਲ। ਪਾਛੈ ਕਸ਼ੂ ਨਾ ਹੋਏਗਾ, ਜੋ ਸਰ ਪਰ ਆਵੇ ਕਾਲ, ਫਿਰ ਨਹੀਂ ਹੋਏਗਾ। ਹੈ ਜਿਹੜਾ ਕੱਲ ਤੇ ਤੂੰ ਤੋਰਿਆ ਹੈ, ਇਹ ਫਿਰ ਕਾਲ ਨਾਲ ਜੁੜ ਜਾਏਗਾ, ਮੌਤ ਨਾਲ ਜੁੜੇਗਾ, ਫਿਰ ਇਹ ਕਰਮ ਕਦੀ ਨਹੀਂ ਹੋ ਸਕੇਗਾ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ, ਸੋਚਦਿਆਂ ਗੁਜ਼ਰ ਗਈ, ਵਿਚਾਰਾਂ ਕਰਦਿਆਂ ਲੰਘ ਗਈ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ। ਸਿਮਰਤੀਆਂ ਵਿਚ ਕੀ ਲਿਖਿਆ ਹੋਇਆ ਹੈ, ਧਾਰਮਿਕ ਗ੍ਰੰਥਾਂ ਵਿਚ ਕੀ ਲਿਖਿਆ ਹੋਇਆ ਹੈ, ਇਹ ਸੋਚਦਿਆਂ ਗੁਜ਼ਰ ਗਈ। ਸਿਮਰਤ, ਇਹ ਸਿਮਰਤੀਆਂ 27 ਸਿਮਰਤੀਆਂ ਹਨ ਜਿਹੜੀਆਂ, ਸ਼ਾਸਤਰ 6 ਸ਼ਾਸਤਰ ਹਨ, ਉਹਨਾਂ ਦੀਆਂ ਵਿਚਾਰਾਂ ਕਰਦੇ ਲੰਘ ਗਈ। ਉਹਦੇ ਵਿਚ ਜੋ ਕੁਝ ਕਿਹਾ ਸੀ ਉਹ ਕਦੀ ਕੀਤਾ ਹੀ ਨਹੀਂ। ਤੇ ਉਹ ਕੀ ਕਰਦੇ ਨੇ? ਪੁੰਨ ਪਾਪ ਵਿਚਾਰ ਦੇ, ਪੁੰਨ ਤੇ ਪਾਪ ਦੀ ਵਿਚਾਰ ਕਰਦੇ ਰਹਿੰਦੇ ਨੇ। ਉਹ ਵਿਚਾਰ ਕੀ ਕਰਦੇ ਨੇ ਕਿ ਇੱਕ ਸਾਲ ਪਾਪ ਕੀਤਾ ਹੈ, ਹੁਣ ਸਾਲ ਬਾਅਦ ਤੁਸੀਂ ਇੱਕ ਪੁੰਨ ਕਰ ਦਿਓ, ਬਹੁਤ ਸਾਰਾ ਵੱਡਾ ਦਾਨ ਕਰ ਦਿਓ। ਇਹ ਸਿਖਾਇਆ ਗਿਆ, ਹੁਣ ਸਾਲ ਤੁਸੀਂ ਪਾਪ ਕੀਤਾ ਹੈ, ਹੁਣ ਇੱਕ ਵਾਰੀ ਤੁਸੀਂ ਇਸ਼ਨਾਨ ਕਰਕੇ ਆਓ, ਇੱਕ ਪਾਠ ਕਰਾ ਦਿਓ। ਉਹਦਾ ਮਤਲਬ ਇਹਨੂੰ ਰਿਨਿਊ ਕਰ ਦਿਓ, ਨਵਾਂ ਲਾਇਸੈਂਸ ਲਵੋ ਗੁਰੂ ਤੋਂ, ਤਾਂ ਕਿ ਅਗਲੇ ਸਾਲ ਫਿਰ ਪਾਪ ਕਰ ਸਕੋ। ਇਸ ਢੰਗ ਦੇ ਨਾਲ, ਔਰ ਇਹਨਾਂ ਤੁਕਾਂ ਨੂੰ ਇਸ ਤਰ੍ਹਾਂ ਵਰਤਿਆ ਗਿਆ ਕਿ ਚਲੋ ਗੁਰੂ ਇਸੇ ਵਾਸਤੇ ਨੇ, ਵਿਚਾਰੇ ਬਖਸ਼ਣ ਵਾਲੇ ਨੇ, ਆਪਾਂ ਗੁਰੂ ਬਣਾਏ ਕਾਹਦੇ ਵਾਸਤੇ ਜੇ ਸਿੱਖ ਪਾਪ ਹੀ ਨਾ ਕਰਨ ਦੇ। ਆਪਣੇ ਗੁਰੂ ਬਖਸ਼ਣ ਵਾਲੇ ਤਾਂ ਨੇ ਵੀ ਸਿੱਖ ਪਾਪ ਜ਼ਰੂਰ ਕਰਨ, ਇਹ ਅਰਥ ਕੀਤੇ ਅਸੀਂ ਗੁਰੂ ਦੇ। ਇਹਨਾਂ ਤੁਕਾਂ ਦੇ ਅਰਥ ਕੀਤੇ ਗਏ ਕਿ ਜੈਸਾ ਬਾਲਕ ਭਾਏ ਸੁਭਾਈ, ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਭਾਂਤੀ, ਬੌਰ ਪਿਤਾ ਗੱਲ ਲਾਵੇ। ਪਰ ਇਹ ਦੋ ਤੁਕਾਂ ਨਹੀਂ ਸਨ, ਤੀਜੀ ਨਾਲ ਜੁੜੀ ਸੀ, ਉਹ ਅਸੀਂ ਵਿੱਚੋਂ ਕੱਟ ਦਿੱਤੀ ਕਿਉਂਕਿ ਉਹ ਸਾਨੂੰ ਮਾਫਕ ਨਹੀਂ ਸੀ ਆਉਂਦੀ। ਇਹ ਆਉਂਦੀ ਸੀ ਕਿਉਂ? ਕਿਉਂਕਿ ਸਾਡੇ ਗੁਰੂ ਬੌਰ ਪਿਤਾ ਗੱਲ ਲਾਵੇ, ਪਿਛਲੇ ਔਗੁਣ ਬਖਸ਼ ਲੈਂਦੇ ਨੇ। ਪਰ ਗੁਰੂ ਇਹ ਤਾਂ ਨਹੀਂ ਕਹਿੰਦੇ ਵੀ ਪਿਛਲੇ ਤੇਰੇ ਬਖਸ਼ ਦਿੱਤੇ ਨੇ, ਹੁਣ ਅੱਗੋਂ ਤੂੰ ਫਿਰ ਸ਼ੁਰੂ ਕਰ ਦੇ ਪਾਪ ਕਰਨੇ। ਇਹਦੀ ਅਗਲੀ ਪੰਕਤੀ ਕਹਿੰਦੀ ਏ ਕਿ ਪਿਛਲੇ ਔਗੁਣ ਬਖਸ਼ ਲੈ ਪ੍ਰਭ, ਆਗੇ ਮਾਰਗ ਪਾਵੇ। ਪਿਛਲੇ ਤਾਂ ਬਖਸ਼ਾਂਗਾ, ਅੱਗੋਂ ਮਾਰਗ ਤੇ ਤੁਰ, ਤੌਬਾ ਕਰ ਅੱਗੋਂ। ਅੱਗੋਂ ਕੋਈ ਖਿਆਲ ਕਰ, ਸਾਰੇ ਨਹੀਂ ਤਾਂ ਘੱਟੋ ਘੱਟ 50%, ਕੁਝ ਨਾ ਕੁਝ ਤਾਂ ਸ਼ੁਰੂ ਕਰ। ਪਰ ਇਸ ਢੰਗ ਦੇ ਨਾਲ ਅਸੀਂ ਹਰ ਇੱਕ ਚੀਜ਼ ਨੂੰ ਜੁਗਤ ਬਣਾ ਕੇ ਧਰਮ ਨੂੰ ਵੀ ਉਸ ਢੰਗ ਦੇ ਨਾਲ ਆਪਣੀ ਮਰਜ਼ੀ ਨਾਲ ਢਾਲਣ ਦਾ ਯਤਨ ਕੀਤਾ ਹੈ। ਸਤਿਗੁਰੂ ਕਹਿੰਦੇ ਇਸ ਤਰ੍ਹਾਂ ਦੀਆਂ ਵਿਚਾਰਾਂ ਚੱਲਦੀਆਂ ਨੇ ਸਮਾਜ ਦੇ ਵਿੱਚ, ਪਾਪ ਪੁੰਨ ਦੀਆਂ, ਤੇ ਕਹਿਣ ਵਾਲੇ ਵੀ ਕਹੀ ਜਾਂਦੇ ਨੇ, ਧੰਦਾ ਤੁਰਿਆ ਜਾਂਦਾ ਹੈ, ਤੁਸੀਂ ਪਾਪ ਕਰੋ ਕਿਉਂਕਿ ਗੁਰੂ ਬਖਸ਼ਣ ਵਾਲਾ ਹੈ। ਗੁਰੂ ਦੇ ਬਖਸ਼ਣ ਦਾ ਅਰਥ ਇਹ ਹੈ ਕਿ ਜਦੋਂ ਮਨੁੱਖ ਕਮਜ਼ੋਰ ਹੁੰਦਾ ਹੈ ਨਾ, ਪਾਪ ਨਹੀਂ ਛੱਡ ਸਕਦਾ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਇਕਦਮ ਕਿਸੇ ਤੋਂ ਪਾਪ ਨਹੀਂ ਛੁੱਟਦਾ, ਇਕਦਮ ਵਿਕਾਰ ਨਹੀਂ ਛੁੱਟਦਾ, ਫਿਰ ਉਹ ਕੀ ਕਰੇ, ਉਹ ਗੁਰੂ ਅੱਗੇ ਅਰਦਾਸ ਕਰੇ, ਮਹਾਰਾਜ ਤੁਸੀਂ ਮੇਰੇ ਸਿਰ ਤੇ ਹੱਥ ਰੱਖਣਾ, ਮੈਂ ਸੰਘਰਸ਼ ਕਰਾਂਗਾ ਜੀਵਨ ਨੂੰ ਸੁਧਾਰਨ ਵਾਸਤੇ। ਫਿਰ ਜ਼ਿੰਦਗੀ ਦੇ ਵਿੱਚ ਕੋਈ ਪਾਪ ਹੁੰਦਾ ਹੈ, ਅਪਰਾਧ ਹੁੰਦਾ ਹੈ, ਪਛਤਾਵਾ ਲੈ ਕੇ ਆਉਣਾ, ਫਿਰ ਅਰਦਾਸ ਕਰਨੀ, ਇਹ ਅਪਰਾਧ ਹੋਇਆ, ਮੈਂ ਕਮਜ਼ੋਰ ਹਾਂ, ਮੇਰੇ ਵੱਸ ਦੀ ਗੱਲ ਨਹੀਂ, ਮੇਰੇ ਤੋਂ ਹੁੰਦਾ ਹੈ, ਤੁਸੀਂ ਆਪਣਾ ਬਲ ਬਖਸ਼ੋ, ਕਿਰਪਾ ਕਰੋ, ਮੈਂ ਯਤਨ ਕਰ ਰਿਹਾ ਹਾਂ, ਤੁਸੀਂ ਆਪਣਾ ਹੱਥ ਸਿਰ ਤੇ ਰੱਖੋ। ਇਸ ਤਰ੍ਹਾਂ ਸਹਿਜੇ ਸਹਿਜੇ ਕਰਦਿਆਂ ਕਰਦਿਆਂ ਇੱਕ ਦਿਨ ਉਹ ਮਨੁੱਖ ਸ਼ਕਤੀਸ਼ਾਲੀ ਹੋ ਕੇ ਜੀਵਨ ਦੇ ਬੰਧਨ ਤੋੜ ਕੇ ਪੂਰੀ ਤਰ੍ਹਾਂ ਜੀਵਨ ਵਿੱਚ ਜਿੱਤ ਜਾਂਦਾ ਹੈ। ਪਰ ਵਿਚਾਰ ਇਸ ਤਰ੍ਹਾਂ ਦਾ ਚੱਲਦਾ, ਸਤਿਗੁਰੂ ਕਹਿੰਦੇ ਧਾਰਮਿਕ ਗ੍ਰੰਥਾਂ ਦੇ ਵਿਚਾਰ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ। ਤੱਤ ਕੀ ਸੀ? ਤੱਤ ਦਾ ਅਰਥ ਹੁੰਦਾ ਹੈ ਨਿਚੋੜ। ਜਿਵੇਂ ਕੋਈ ਫਸਲ ਬੀਜੀ ਜਾਏ, ਉਹਦਾ ਤੱਤ ਕੀ ਹੁੰਦਾ? ਉਹਦਾ ਦਾਣਾ। ਉਹਦੀ ਵਿਚਾਰ ਨਹੀਂ, ਦਾਣੇ ਨਾਲ ਕੋਈ ਮਤਲਬ ਨਹੀਂ, ਕੇਵਲ ਫਸਲ ਬੀਜੀ ਹੋਈ ਹੈ, ਕੇਵਲ ਵਿਚਾਰਾਂ ਸੋਚ ਰਹੇ ਹਾਂ। ਤੱਤੈ ਸਾਰ ਨਾ ਜਾਣੀ ਗੁਰੂ ਬਾਜੋਂ, ਗੁਰੂ ਤੋਂ ਬਿਨਾਂ ਤੱਤ ਦੀ ਸਮਝ ਨਹੀਂ ਆਉਂਦੀ, ਜੀਵਨ ਦਾ ਤੱਤ ਕੀ ਹੈ, ਪ੍ਰਯੋਜਨ ਕੀ ਹੈ। ਤੱਤੈ ਸਾਰ ਨਾ ਜਾਣੀ ਗੁਰੂ ਬਾਜੋਂ, ਤੱਤੈ ਸਾਰ ਨਾ ਜਾਣੀ, ਇੱਥੇ ਤੱਤੈ ਸ਼ਬਦ ਦੇ ਵਾਰ ਵਾਰ ਅਰਥ ਤੱਤ ਨੇ, ਨਿਚੋੜ, ਛੋਟਾ ਰੂਪ। ਤੇ ਸਤਿਗੁਰੂ ਅੱਗੇ ਬਚਨ ਕਹਿੰਦੇ ਤੱਤ ਦੀ ਸਮਝ ਕਿਉਂ ਨਹੀਂ ਆਉਂਦੀ? ਕਹਿਣ ਲੱਗੇ ਤਿਹੀ ਗੁਣੀ ਸੰਸਾਰ ਭਰਮ ਸੁੱਤਾ। ਤਿਹੀ ਦਾ ਅਰਥ ਹੈ ਤਿੰਨ, ਤਿੰਨਾਂ ਗੁਣਾਂ ਦੇ ਵਿੱਚ ਸੰਸਾਰ ਸੁੱਤਾ ਪਿਆ। ਉਹ ਤਿੰਨ ਗੁਣ ਕਿਹੜੇ ਨੇ? ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ। ਇਹ ਤਿੰਨ ਗੁਣਾਂ ਦੇ ਵਿੱਚ ਸਾਰਾ ਸੰਸਾਰ ਸੁੱਤਾ ਹੋਇਆ। ਸੁੱਤਿਆਂ ਰਹਿਣ ਵਿਹਾਣੀ, ਇਹ ਤਿੰਨ ਗੁਣ ਕਿਹੜੇ ਨੇ? ਫਿਰ ਕਿਸੇ ਪੌੜੀ ਵਿੱਚ ਇਹਦੀ ਵਿਚਾਰ ਆ ਜਾਏਗੀ, ਬਹੁਤ ਲੰਬੀ ਵਿਆਖਿਆ ਨਾਲ। ਇਹਨਾਂ ਤਿੰਨ ਬਿਰਤੀਆਂ ਕਰਕੇ, ਇਹ ਮਨ ਦੀਆਂ ਤਿੰਨ ਬਿਰਤੀਆਂ ਨੇ, ਸੋਚਣ ਦਾ ਢੰਗ ਹੈ ਤਿੰਨ ਤਰ੍ਹਾਂ ਦਾ, ਰਜੋ, ਤਮੋ ਔਰ ਸਤੋ। ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ, ਇਹ ਸਾਰੀ ਉਮਰ ਸੁੱਤਿਆਂ ਲੰਘ ਰਹੀ ਹੈ। ਮਨੁੱਖ ਸੌਂ ਕੇ ਹੀ ਜਨਮ ਲੈਂਦਾ ਹੈ, ਸੌਂ ਕੇ ਹੀ ਜਿੰਦਾ ਰਹਿੰਦਾ ਹੈ, ਸੌਂ ਕੇ ਮਰ ਜਾਂਦਾ ਹੈ, ਜਾਗਦਾ ਹੈ ਹੀ ਨਹੀਂ ਹੈ। ਤੇ ਸੁਪਨੇ ਵਿੱਚ ਸੁੱਤਾ ਹੋਇਆ ਮਨੁੱਖ ਜਿੰਨਾ ਮਰਜ਼ੀ ਭੋਜਨ ਛਕੇ, ਉਹਨੂੰ ਤ੍ਰਿਪਤੀ ਥੋੜੀ ਦਏਗਾ, ਉਹ ਤੇ ਸੁਪਨੇ ਵਿੱਚ ਹੈ। ਤਾਂ ਹੀ ਤੇ ਜਿਹੜੇ ਭੋਗ ਨੇ ਸੰਸਾਰ ਦੇ, ਸਰੀਰ ਦੇ, ਸਾਨੂੰ ਤ੍ਰਿਪਤੀ ਨਹੀਂ ਦੇ ਰਹੇ, ਕਿਉਂਕਿ ਸੁਪਨੇ ਵਿੱਚ ਕਰ ਰਹੇ ਇਹਨਾਂ ਸਾਰਿਆਂ ਨੂੰ। ਕੋਈ ਮਨੁੱਖ ਸੁਪਨੇ ਨੂੰ ਤੋੜ ਕੇ ਗੁਰੂ ਦੀ ਦਿੱਤੀ ਹੋਈ ਕਿਰਪਾ ਦੇ ਨਾਲ ਜਾਗ ਕੇ ਇੱਕ ਵਾਰੀ ਵੀ ਕੋਈ ਭੋਗ ਕਰੇ ਨਾਮ ਦਾ, ਉਹਦੀ ਤ੍ਰਿਪਤੀ ਹੋ ਜਾਏਗੀ। ਪਰ ਸੁਪਨੇ ਵਿੱਚ ਪੀਤਾ ਹੋਇਆ ਪਾਣੀ ਕਦੀ ਪਿਆਸ ਨਹੀਂ ਬੁਝਾਏਗਾ, ਸੁਪਨੇ ਵਿੱਚ ਖਾਧਾ ਹੋਇਆ ਭੋਜਨ ਕਦੀ ਮਨੁੱਖ ਦੀ ਭੁੱਖ ਨਹੀਂ ਮਿਟਾਏਗਾ। ਆ ਸਾਰਾ ਜੀਵਨ ਸੌਂ ਕੇ ਮਨੁੱਖ ਕੰਮ ਕਰੀ ਜਾਂਦਾ, ਇਹਦੀ ਕਦੀ ਤ੍ਰਿਪਤੀ ਨਹੀਂ ਹੋਏਗੀ। ਇਸ ਲਈ ਸਤਿਗੁਰਾਂ ਨੇ ਕਿਹਾ, ਸਰੀਰ ਤੇਰਾ ਜਾਗਦਾ, ਮਨ ਸੁੱਤਾ ਹੋਇਆ, ਮਨ ਸੋਇਆ ਮਾਇਆ ਬਿਸਮਾਦ, ਸੁੱਤਿਆਂ ਰਹਿਣ ਵਿਹਾਣੀ। ਫਿਰ ਕਹਿੰਦੇ ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕੌਣ ਜਾਗੇ? ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋਈ। ਕਾਹਦੇ ਦੁਆਰਾ ਕਿਰਪਾ ਹੋਈ? ਬਾਣੀ ਦੁਆਰਾ। ਬਾਣੀ ਨੇ ਉਨ੍ਹਾਂ ਨੂੰ ਜਗਾਇਆ ਤੇ ਉਹ ਬਾਣੀ ਬੋਲਦੇ ਹਨ। ਕਹਿ ਨਾਨਕ ਸੋ ਤਤ ਪਾਏ, ਜਿਸ ਨੂੰ ਅਣਦਿਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ। ਇਸ ਤਰ੍ਹਾਂ ਦੇ ਮਨੁੱਖ ਫਿਰ ਜਾਗਦੇ ਨੇ। ਜਾਗਣ ਦਾ ਮਤਲਬ ਮਨ ਦੀ ਉਨ੍ਹਾਂ ਨੂੰ ਜਾਗ ਆ ਜਾਂਦੀ ਹੈ, ਉਨ੍ਹਾਂ ਦਾ ਮਨ ਪੂਰੀ ਤਰ੍ਹਾਂ ਜਾਗ ਜਾਂਦਾ ਹੈ। ਇਸ 27 ਨੰਬਰ ਪੌੜੀ ਵਿਚ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਕਿ ਕੇਵਲ ਸੋਚਣ ਨਾਲ, ਜਿਵੇਂ ਭਾਈ ਗੁਰਦਾਸ ਜੀ ਕਹਿੰਦੇ, ਪੂਛਤ ਪਥਕ ਤਾਹੇ ਮਾਰਗ ਨ ਧਾਰੈ ਪਗ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਏ। ਕੇਵਲ ਵਿਚਾਰਨ ਨਾਲ ਮਨੁੱਖ ਨਹੀਂ ਪਹੁੰਚਦਾ, ਵਿਚਾਰ ਕੇਵਲ ਜੀਵਨ ਦਾ ਇਕ ਛੋਟਾ ਜਿਹਾ ਹਿੱਸਾ ਹੈ। ਜਿਹਨੂੰ ਮਨੁੱਖ ਵਿਚਾਰੇ ਜੇ ਉਹਦੇ ਉੱਤੇ ਤੁਰੇ ਨਾ, ਤਾਂ ਜੀਵਨ ਦਾ ਸਫ਼ਰ ਤੈਅ ਨਹੀਂ ਹੁੰਦਾ। ਇੰਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ।
ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਕੌਮ ਦੇ ਮਹਾਨ ਵਿਦਵਾਨ